ਜਗਾੜ ਸਭ ਕੂੜ ਨਾਸ਼ਵੰਤ। ਆਹ ਜਗ੍ਹਾ ਜਿੱਥੇ ਤੁਸੀਂ ਆ ਰਹੇ ਹੋ ਇਹਦੀ ਜਿਹੜੀ ਅੱਗੇ ਵਸਤਾ ਜਿੱਥੇ ਜਾਣਾ ਉਹ ਬਹੁਤ ਸੁਖਦਾਇਕ ਹੋਵੇਗੀ। ਉਹ ਜਗ੍ਹਾ ਪੀਲੀ ਹੈ ਸੰਗਤ ਹੈ ਜਾਦੇ ਸਹਿਜ ਦੇ ਨਾਲ ਤੁਰੇ ਆਓ ਜਾਂ ਸ਼ਬਦ ਦੇ ਵਿੱਚ ਆਪਣੀ ਵਾਰੀ ਸਿਰ ਬੋਲਦੇ ਆਓ। ਥੋੜੇ ਜੇ ਪਿੱਛੇ ਪ੍ਰੇਮੀ ਖੜ ਜਾਓ ਸੰਗਤ ਨੂੰ ਥੋੜਾ ਜਿਹਾ ਸਹਿਜ ਕੇ ਛੱਡਣਾ ਸ਼ੁਰੂ ਕਰੋ ਕਿ ਨਾ ਰੌਲਾ ਪਵੇ ਤੇ ਨਾਲੇ ਪ੍ਰੇਮ ਦੇ ਨਾਲ ਆ ਕੇ ਨਮਸਕਾਰ ਵੀ ਹੋਈ ਜਾਵੇ ਤੇ ਨਾਲੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਪ੍ਰੇਮ ਨਾਲ ਬੈਠ ਜਾਓ। ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅਵਤਾਰ ਹੋਇਆ। ਅਵਤਾਰ ਬਹੁਤ ਕਿਸਮ ਦੇ ਹੁੰਦੇ ਹਨ। ਨਿੱਤ ਅਵਤਾਰ ਮੰਨਿਆ, ਨਿਮਿੱਤ ਮੰਨਿਆ, ਅੰਸਾ ਮੰਨਿਆ, ਵੇਸਾ ਮੰਨਿਆ, ਪੂਰਨ ਮੰਨਿਆ, ਤਮ ਪੂਰਨ ਮੰਨਿਆ। ਛੇ ਕਿਸਮ ਦੇ ਅਵਤਾਰ ਮੰਨੇ ਨੇ ਦੁਨੀਆਂ ਦੇ ਵਿੱਚ। ਨਿਮਿੱਤ ਉਹ ਹੁੰਦਾ ਜਿਹੜਾ ਕਿਸੇ ਕੰਮ ਵਾਸਤੇ ਆਵੇ, ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਰੌਣ ਕੁੰਭਕਰਨ ਇਹੋ ਜਿਹੇ ਨਿਆਈ ਜੋ ਦੁਨੀਆਂ ਤੇ ਭਾਰ ਰੂਪ ਸਨ ਉਹਨਾਂ ਨੂੰ ਮਾਰ ਕੇ ਗਰੀਬਾਂ ਦਾ ਡਰ ਦੂਰ ਕੀਤਾ ਸੀ। ਉਸ ਤੋਂ ਫਿਰ ਆਏ ਕ੍ਰਿਸ਼ਨ ਭਗਵਾਨ ਜੀ ਜਿਹੜੇ ਕੰਸ ਜਰਾ ਸੰਤ ਇਹੋ ਜਿਹੇ ਨਿਆਈ ਰਾਜੇ ਸਨ, ਪਰਜਾ ਨੂੰ ਰੋਲਾ ਰੂਪ ਬਣੇ ਸਨ, ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਦਾ ਨਿਮਿੱਤ ਸੀ, ਉਹਨਾਂ ਨੇ ਮਾਰਨਾ ਸੀ ਉਹਨਾਂ ਨੂੰ। ਮੈਨੂੰ ਦੁੱਖ ਦੂਰ ਨੀਤੀ ਹੋਣਾ ਗੁਰਮੁਖ, ਆਪਣਾ ਵੀ ਕਿਸੇ ਨੇ ਡਰ ਦੂਰ ਕਰਿਆ, ਆਪਾਂ ਵੀ ਬਹੁਤ ਡਰ ਦੇ ਵਿੱਚ ਵਸਦੇ ਸਾਂ ਗੁਰਮੁਖ, ਆਪਾਂ ਵੀ ਲੜਕੀਆਂ ਨੂੰ ਘੜਿਆਂ ਦੇ ਵਿੱਚ ਪਾ ਪਾ ਕੇ ਦੱਬਦੇ ਸਾਂ ਮਿੱਟੀ ਦੇ ਵਿੱਚ ਡਰਦੇ। ਆਪਣਾ ਡਰ ਦੂਰ ਕਿਸੇ ਨੇ ਕਰਿਆ? ਕਰਮਜੀਧਰ ਮਹਾਰਾਜ ਜੀ ਨੇ ਕਰਿਆ। ਹੋਇਆ ਕਿਸੇ ਕੋਲੋਂ? ਬੜੀ ਬੜੀਆਂ ਰਾਠਾਂ ਕੌਮਾਂ ਸੀ, ਸਾਰਾ ਥਰ ਥਰ ਕੰਮਦੇ ਸੀ ਸਲਾਮ ਤੋਂ, ਇਤਨਾ ਸਲਾਮ ਦਾ ਬੋਲਬਾਲਾ ਸੀ। ਕਲਗੀਧਰ ਮਹਾਰਾਜ ਨੇ ਉਹੀ ਸ਼ਾਨ ਦਿੱਤੇ ਆਪ, ਪਤਾ ਹੀ ਨਹੀਂ ਲੱਗਾ ਕੋਈ ਕਿਧਰੇ ਮਰ ਗਿਆ ਜਾਂ ਫਿਰ ਕੋਈ ਕਿਧਰੇ ਮਰ ਗਿਆ। ਕਿਤਨੀ ਸ਼ਾਂਤੀ ਪੈਦਾ ਕਰਤੀ ਸਾਧ ਸੰਗਤ, ਸੁੱਖ ਨਾਲ ਦੁਨੀਆਂ ਸੌਣ ਲੱਗ ਗਈ। ਇਹ ਅਵਤਾਰ ਹੀ ਰਾਮ ਨਾਮ ਦਾ ਫਾਇਦਾ ਦਾ ਹੁੰਦਾ, ਵਾਹ ਹੁੰਦਾ ਡਰ ਦਾ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਗੁਰੂ ਅਵਤਾਰ ਹੋਇਆ। ਗੋ ਨਾਮ ਮੇਰੇ ਦਾ ਰੂ ਨਾਮ ਹੈ ਚਾਨਣ ਦਾ, ਜਿਹਨੂੰ ਪ੍ਰਕਾਸ਼ ਕਹਿੰਦੇ। ਮੇਰੇ ਦੇ ਵਿੱਚ ਕੋਈ ਵੀ ਸੁਖੀ ਨਹੀਂ ਹੋ ਸਕਦਾ। ਮੇਰੇ ਦਾ ਸੁਭਾਵ ਹੀ ਹੈ, ਮੇਰੇ ਨੇ ਆਪਣਾ ਜੋ ਸੁਭਾਵ ਹੈ ਉਹ ਨਹੀਂ ਤਿਆਗਣਾ। ਤੁਸੀਂ ਨੇਰੇ ਦੇ ਅੱਗੇ ਲੱਖ ਰੁਪਇਆ ਰੱਖ ਕੇ ਮੱਥਾ ਟੇਕ ਦੋ, ਫਿਰ ਮੈਨੂੰ ਚਾਨਣਾ ਕਰਦੇ, ਉਹਦੇ ਚ ਗੁਣੇ ਹੀ ਨਹੀਂ ਹੈ। ਉਹਦਾ ਤਾਂ ਸਵਾਲ ਮੇਰਾ ਹੀ ਆ। ਇਹ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਗਿਆਨ ਦੇ ਮੇਰੇ ਵਿਚਾਰੀ ਵਿਦਿਆ ਰੂਪੀ ਨੀਂਦ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ, ਘਰਾੜੇ ਪੈਂਦੇ ਨੇ। ਅੰਧਕਾਰ ਸੁਖ ਕੰਮ ਹੋਣਾ ਸੋਹੀ ਹੈ, ਰਾਜਾ ਰੰਕ ਦੋ ਮਿਲ ਰੋਈਆ ਕਹਿੰਦੇ, ਚਾਹੇ ਰਾਜਾ ਚਾਹੇ ਗਰੀਬ ਹੈ। ਹਨੇਰੇ ਦੇ ਖੇਡਿਆਂ ਤੋਂ ਬਚ ਨਹੀਂ ਸਕਦਾ ਗੁਰਮੁਖ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆ ਕੇ ਜਿਹੜਾ ਜੀਵ ਹੈ ਨਾ, ਇਹ ਅਜੂਨੀਆਂ ਦੇ ਹਨੇਰੇ ਦੇ ਵਿੱਚ ਭੜਕਦਾ ਫਿਰਦਾ, ਉਸ ਜੂਨੀਆਂ ਚੋਂ ਕੱਢ ਕੇ ਇਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਦੀ ਰੋਸ਼ਨੀ ਚ ਲਿਆਂਦਾ ਗੁਰਮੁਖ। ਉਹ ਗਿਆਨ ਦੀ ਰੋਸ਼ਨੀ ਵਿਚਾਰ ਵੀ ਇਸ ਨੂੰ ਕਹਿੰਦੇ ਨੇ। ਉਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੱਕਰ ਲਾਇਆ, ਕੋਈ ਆਪਣੀ ਹਿੰਮਤ ਵਾਸਤੇ ਨਹੀਂ ਲਾਇਆ, ਪ੍ਰਾਣੀ ਮਾਤਰ ਵਾਸਤੇ ਉਹਨਾਂ ਨੇ ਸ਼ਿਕਸ਼ਾ ਦਿੱਤੀ ਹੈ। ਮਤਭੇਦ ਕੋਈ ਨਹੀਂ ਹੈ, ਜਿਹੜਾ ਅਵਤਾਰ ਹੁੰਦਾ ਉਹ ਮਤਭੇਦ ਨਹੀਂ ਹੁੰਦਾ ਉਦੇਸ਼, ਜਿਹੜਾ ਮਤਭੇਦ ਵਾਲਾ ਉਹ ਅਜੇ ਕਿਸੇ ਛੋਟੀ ਹੱਦ ਚ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਮਜ਼ਹਬਾਂ ਨੂੰ, ਰਾਣੀ ਰਾਜਿਆਂ ਨੂੰ, ਗਰੀਬਾਂ ਨੂੰ, ਚੋਰਾਂ ਨੂੰ, ਸੰਗਾਂ ਨੂੰ, ਸਾਧੂਆਂ ਨੂੰ, ਹੋਰ ਜੋ ਕੁਛ ਵੀ ਦੁਨੀਆਂ ਦੇ ਉੱਤੇ ਸਲਾਮ ਦਿਆਂ ਬੰਦਿਆਂ ਨੂੰ, ਸਾਰਿਆਂ ਨੂੰ ਹਕੀਕਤ ਕੀ ਸਜਿਆਈ, ਸਜਿਆਈ ਜਲਾਈ ਵੀ ਇਸ ਵਾਸਤੇ ਮਨੁੱਖਾਂ ਦੇ ਨਹੀਂ ਮਿਲਿਆ, ਇਸ ਵਾਸਤੇ ਇਹ ਮਜ਼ਹਬ ਨਹੀਂ ਬਣਿਆ। ਜਿੰਨੇ ਮਜ਼ਹਬ ਨੇ ਸਾਰੇ ਰੱਬ ਨੂੰ ਮਿਲਣ ਦੇ ਰਸਤੇ ਨੇ ਮਨੁੱਖ, ਬਸ ਹੋਰ ਇਹਦਾ ਕੋਈ ਕੰਮ ਨਹੀਂ। ਜੇ ਕੋਈ ਹੋਰ ਕਰਦਾ ਤਾਂ ਉਸਦੇ ਦਿਮਾਗ ਦੇ ਵਿੱਚ ਅਜੇ ਉਹ ਵਿਚਾਰ ਨਹੀਂ ਪੈਦਾ ਹੋਏ। ਉਹ ਦੱਸਿਆ ਵੀ ਸਕੂਲ ਔਰ ਕਾਲਜ ਕਾਹਦੇ ਵਾਸਤੇ ਬਣਦੇ ਨੇ, ਇਹ ਤਾਂ ਸਭ ਨੂੰ ਹੀ ਪਤਾ ਨਾ, ਇਹ ਤਾਂ ਬੱਚੇ ਨੂੰ ਵੀ ਪਤਾ ਵੀ ਜਿਹੜੇ ਸਕੂਲ ਤੇ ਕਾਲਜ ਨੇ ਇਹ ਬੱਚਿਆਂ ਦੇ ਪੜ੍ਹਨ ਵਾਸਤੇ ਬਣਦੇ ਨੇ। ਜੇ ਉੱਥੇ ਰਗੜਾ ਚੜਾਈ ਕਰ ਲਵੇ ਕੋਈ, ਜਾਣੀ ਉੱਥੇ ਝਗੜਾ ਤੇ ਲੜਾਈ ਕਰਨ ਲੱਗ ਜਾਵੇ, ਉਹ ਸਕੂਲਾਂ ਦਾ ਕੰਮ ਤਾਂ ਨਹੀਂ ਹੈ, ਇਹ ਤਾਂ ਆਪਣੀ ਬੇਸਮਝ ਸਮਝੀ ਹੈ। ਉਹ ਮਨੁੱਖਾਂ ਦੇ ਜਿਹੜੀ ਇਹ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਵੀਰੇ ਕਿਸੇ ਮਤ ਚ ਆ ਗਿਆ ਜਾਏ ਜੀ ਦੇ, ਉਸੇ ਮਤ ਚ ਹੀ ਤਾਂ ਮਨੁੱਖਾਂ ਦੇ ਚ ਆ ਗਿਆ ਨਾ, ਮਨੁੱਖਾਂ ਦੇ ਵਿੱਚ ਇਸਨੇ ਪਰਮੇਸ਼ਰ ਨੂੰ ਮਿਲਣਾ। ਉਹ ਦੱਸਿਆ ਵੀ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ, ਪਹਿਲੇ ਅਸਮਾਨ ਦੇ ਵਿੱਚ ਜਿਤਨੇ ਤਾਰੇ ਨੇ ਜੋਸਤੀ ਲੋਕ ਜੋਸਤ ਵਿਦਿਆ ਦੁਆਰਾ, ਕਿਉਂ ਵਿਦਿਆ ਦਾ ਇੱਕ ਸੁਭਾਵ ਹੁੰਦਾ, ਜਾਣੀ ਉਸਦਾ ਗੁਣ ਹੁੰਦਾ ਵਿਦਿਆ ਦਾ, ਦੱਸਦੇ ਨੇ ਵੀ ਉਹ ਵਿਦਿਆ ਦੁਆਰਾ ਤਾਰਿਆਂ ਨੂੰ ਗਿਣ ਸਕਦੇ ਨੇ, ਪਰ ਜਿਤਨੇ ਅਗਮ ਜੀਵ, ਜਿਤਨੇ ਪਾਪੀ ਜੀਵ, ਜਿਤਨੇ ਅਲਪਗ ਜੀਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਨਾਲ ਜੋੜੇ ਨੇ, ਤਰੂਗਾ ਉਹੀ ਜਿਹੜਾ ਜੁੜੂਗਾ, ਜਿਹੜਾ ਜੁੜਿਆ ਹੀ ਨਹੀਂ ਉਹਨੇ ਤਰਨਾ ਕੀ ਹੈ। ਗੁਰੂ ਕਹਿੰਦੇ ਇਤਨੇ ਅਗਮ ਜੀਵ ਤਾਰੇ ਨੇ ਕੋਈ ਗਿਣਤੀ ਨਹੀਂ ਕਰ ਸਕਦਾ, ਕਿਉਂ ਮਹਾਰਾਜ ਇੱਕ ਦੇਸੀ ਨਹੀਂ ਸਨ, ਉਹ ਤਾਂ ਸਰਬਦੇਸੀ ਸਨ। ਜੇ ਕਲਪ ਦ੍ਰਿਸ਼ਟੀ ਹੁੰਦੀ ਹੈ ਤਾਂ ਸਰਬਦ੍ਰਿਸ਼ਟੀ ਹੁੰਦੀ ਹੈ ਗੁਰੂ ਕੋ, ਇਹ ਅੱਗੇ ਜਾ ਕੇ ਇਹਨਾਂ ਗੱਲਾਂ ਦਾ ਅਨੁਭਵ ਹੁੰਦਾ। ਜਾਂ ਸਿੱਖ ਅੰਮ੍ਰਿਤ ਛਕ ਕੇ ਨਾਮ ਦਾ ਅਭਿਆਸ ਕਰਦਾ, ਜਿਹੜੀ ਸੁਰਤ ਸੂਖ ਆਉਣ ਲੱਗ ਜਾਂਦੀ ਹੈ, ਉਹ ਸੂਖ ਸੁਰਤ ਦਾ ਜੋ ਸੁਭਾਵ ਹੈ ਇਸ ਗੱਲ ਨੂੰ ਪੈਦਾ ਕਰਦਾ ਹੈ। ਔਰ ਇਹ ਤਾਂ ਬਹੁਤ ਜਿਹੜੇ ਸਾਧਨਾ ਵਾਲੇ ਜਿਗਿਆਸੂ ਨੇ ਗੁਰਸਿੱਖ, ਉਹਨਾਂ ਨੂੰ ਇਹ ਗੱਲਾਂ ਦਾ ਪਤਾ ਲੱਗਦਾ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਕੋਈ ਆਪਣੇ ਵਾਸਤੇ ਨਿੱਜੀ ਪ੍ਰਯੋਜਨ ਵਾਸਤੇ ਨਹੀਂ ਸਨ ਫਿਰਦੇ, ਆਪਾਂ ਤਾਂ ਖੁਦਗਰਜੀ ਵਾਸਤੇ ਫਿਰਦੇ, ਆਪਾਂ ਜਿੱਥੇ ਜਾਂਦੇ ਹਾਂ ਆਪਣਾ ਕੋਈ ਖੁਦਗਰਜੀ ਵਿੱਚ ਕੋਈ ਮਹੱਤਵ ਹੈ, ਉਹਨਾਂ ਦਾ ਕੋਈ ਮਹੱਤਵ ਨਹੀਂ ਸੀ। ਗੁਰੂ ਹੀ ਉਹ ਹੈ ਗੁਰਮੁਖ ਜੀ ਦਾ ਕੋਈ ਮਹੱਤਵ ਨਹੀਂ ਹੈ, ਉਹਨਾਂ ਦਾ ਮਹੱਤਵ ਬਈ ਇਹ ਟੁੱਟੀਆਂ ਜਾਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਦੀ ਹੈ। ਇਵੇਂ ਜਿਹੜੇ ਮਹਾਂਪੁਰਸ਼ ਗੁਰਸਿੱਖ ਹੁੰਦੇ ਨੇ ਗੁਰੂ ਘਰ ਦੇ ਵਿੱਚ, ਉਹ ਵੀ ਇਸ ਵਾਸਤੇ ਹੀ ਆਉਂਦੇ ਨੇ ਦੁਨੀਆ ਦੇ ਅੰਦਰ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਉਹੋ ਜਿਹੇ ਮਹਾਂਪੁਰਸ਼ਾਂ ਦੇ ਬਾਰੇ ਲਿਖਿਆ, ਬਈ ਜਨਮ ਮਰਨ ਤੋਂ ਹੂੰ ਮੈਂ ਨਾਹੀ, ਜਨਮ ਪਰਉਪਕਾਰੀ ਆਏ, ਜਨਮ ਮਰਨ ਦੋ ਗੱਲਾਂ ਨੇ, ਕਹਿੰਦੇ ਉਹਨਾਂ ਤੇ ਐਬ ਨਹੀਂ ਹਨ, ਨਾ ਉਹ ਜੰਮਦੇ ਨੇ ਨਾ ਮਰਦੇ ਨੇ। ਨਾ ਹੁਣ ਆਪਾਂ ਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ, ਆਪਾਂ ਤਾਂ ਜੰਮਦੇ ਮਰਦੇ ਦੇਖਦੇ ਹਾਂ, ਦੇਖਦੇ ਨੇ ਮਹਾਤਮਾ ਵੀ ਸ੍ਰੀ ਸ਼ਰਗਾ ਨੂੰ ਦੇਖਦੇ ਹਾਂ, ਪਰ ਨਹੀਂ ਉਹਨਾਂ ਦੀ ਹੋਰ ਗਤੀ ਹੁੰਦੀ ਹੈ। ਜਨਮ ਮਰਨ ਤੋਂ ਹੂੰ ਮੈਂ ਨਾਹੀ, ਜਨਮ ਪਰਉਪਕਾਰੀ ਆਏ, ਪਰਉਪਕਾਰਾ ਕਾਹਦਾ ਕਰਦੇ ਨੇ, ਬਹੁਤ ਦੁਨੀਆਂ ਪਰਉਪਕਾਰ ਕਰਦੀ ਹੈ, ਪਰ ਸਭ ਤੋਂ ਵੱਡਾ ਪਰਉਪਕਾਰ ਆ ਟੁੱਟੀ ਹੋਈ ਰੂਹ ਨੂੰ ਪਰਮੇਸ਼ਰ ਦੇ ਨਾਲ ਗੰਢ ਦੇਣਾ, ਯਾਨੀ ਜੋੜ ਦੇਣਾ, ਕੀ ਅਭੇਦ ਕਰ ਦੇਣਾ। ਜਦ ਢੇਰ ਹੋ ਗਿਆ, ਜਦ ਪਾਣੀ ਦੇ ਵਿੱਚ ਪਾਣੀ ਰਲ ਗਿਆ ਗੁਰੂ ਕੋ, ਫਿਰ ਉਸਦਾ ਨਾਮ ਰੂਪ ਨਹੀਂ ਪਾ ਸਕਦਾ, ਬਸ ਨਾ ਉਹਨੂੰ ਕੱਢ ਸਕਦਾ ਕੋਈ, ਲਾਹ ਹੋ ਗਿਆ ਗੁਰੂ ਕੋ। ਇਹ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਹਰ ਇੱਕ ਕੋਲ ਗਏ, ਜਿਹਨਾਂ ਚ ਕਮੀ ਸੀ ਜਾਂ ਪਖੰਡ ਸੀ, ਜਾਂ ਦੁਨੀਆਂ ਨੂੰ ਤੰਗ ਕਰਦੇ ਸਨ ਗਰੀਬਾਂ ਨੂੰ, ਉਹਨਾਂ ਨੂੰ ਜਣਾਇਆ ਵੀ ਇਸ ਵਾਸਤੇ ਤੁਹਾਨੂੰ ਹਕੂਮਤ ਮਿਲੀ ਹੈ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਤਲੰਮੇ ਤੇ ਚਲੇ ਗਏ ਫਿਰ ਜੀ 53 ਸਾਲ ਬਾਲਾ ਤੇ ਮਰਦਾਨਾ ਸਾਥੀ ਨਾਲ ਨੇ ਗੁਰੂ ਤਾਂ ਹੀ ਦੱਸਿਆ ਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਜਗਤ ਨੂੰ ਉਤਾਰਨ ਵਾਸਤੇ ਆਏ ਸਨ, ਕੋਈ ਇੱਕ ਮਾਝ ਨੂੰ ਉਤਾਰਨ ਵਾਸਤੇ ਨਹੀਂ ਸੀ ਆਏ, ਨਾ ਇੱਕ ਮਾਝ ਦੇ ਨਾਲ ਉਹਨਾਂ ਦਾ ਕੋਈ ਮੋਹ ਸੀ, ਨਹੀਂ ਉਹਨਾਂ ਨੇ ਤਾਂ ਹਕੀਕਤ ਸਚਿਆਈ ਜਣਾਉਣੀ ਸੀ। ਔਰ 3 ਹਿੱਸਿਆਂ ਦੇ ਵਿੱਚ ਬੋਲਣਾ, ਸੰਗਤ ਉਸੇ ਤਰ੍ਹਾਂ ਹੀ ਸਹਿਜ ਨਾਲ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਦਿਆਂ ਹੋਇਆਂ ਬੀਬੀਆਂ ਖੱਬੇ ਹੱਥ ਜਾਈ ਜਾਓ, ਭਾਈ ਸੱਜੇ ਹੱਥ ਜਾਈ ਜਾਓ, 3 ਹਿੱਸਿਆਂ ਦੇ ਵਿੱਚ ਬੋਲਦੇ ਹੋ, ਇੱਕੋ ਕੈਸਾ ਰੰਗ ਵੱਜੇਗਾ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਦੁਨੀਆਂ, ਕਿੱਥੇ ਸਰੀਰ ਹੈ, ਕਿੱਥੇ ਧਰਤੀ ਹੈ, ਬਸ ਚਿਤਾ ਆਕਾਸ਼ ਹੀ ਰਹਿ ਜਾਏਗਾ। ਬੜੋ ਪ੍ਰੇਮ ਨਾਲ ਸੁਣਦਾ ਰੋਕ ਲੋੜ ਬਾਹਰੋਂ ਝੱਕਦੇ ਵੀ ਲੈ ਰਹੇ
ਆਇਆ ਗੁਰੂ ਨਾਨਕ
ਬੈਠਣ ਤੋਂ ਪਹਾੜੀ ਇਲਾਕਾ ਹੁੰਦਾ ਪਗ ਡੰਡੀਆਂ, ਪਾਣੀ ਘੱਟ ਹੁੰਦਾ, ਸੁੱਕੀ ਪਹਾੜੀ ਹੁੰਦੀ ਹੈ। ਮਰਦਾਨਾ ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਤਾਂ ਛਾਹ ਲੱਗੇ ਜਾਂ ਪਾਣੀ ਮਿਲਣਾ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਪਹਾੜੀ ਇਲਾਕਾ ਵੀ ਦੇਖ ਲਓ, ਜੇ ਇੱਥੇ ਕਿਤੇ ਕੋਈ ਚਸ਼ਮਾ ਹੋਵੇ, ਘਰ ਕਿਤੇ ਪਾਣੀ ਨਹੀਂ। ਉਹ ਤਾਂ ਕਿਸੇ ਦਾ ਸਾਧ ਸੰਗਤ ਹੰਕਾਰ ਦੂਰ ਕਰਨ ਗਏ ਸਨ। ਹੰਕਾਰ ਹੈ ਜਿਹੜਾ, ਬਹੁਤ ਕਿਸਮ ਦਾ ਆਪਣਾ ਹੰਕਾਰ ਹੈ ਦੁਨੀਆਂ ਨੂੰ। ਆ ਜਿਹੜੇ ਬੰਦਗੀ ਕਰਨ ਵਾਲੇ ਨੇ ਤਾਂ ਉਹਨਾਂ ਨੂੰ ਵੀ ਹੰਕਾਰ ਹੋ ਜਾਂਦਾ। ਉਹ ਤਾਂ ਕੋਈ ਕੋਈ ਉਸ ਅਵਸਥਾ ਤੇ ਚਲੇ ਜਾਂਦੇ, ਨਿਰਹੰਕਾਰ ਅਵਸਥਾ ਜਿਹੜੀ ਉੱਥੇ ਕੋਈ ਕੋਈ ਜਾਂਦਾ ਹੁੰਦਾ। ਗੁਰਸਿੱਖ ਬਹੁਤ ਗਏ ਨੇ ਉੱਥੇ, ਗੁਰੂ ਘਰ ਦੇ ਜਿੰਨੇ ਗੁਰਸਿੱਖ ਸਾਰੇ ਉੱਥੇ ਮਹਾਂਪੁਰਸ਼। ਆਓ ਕਹਿਣ ਲੱਗਾ, ਮਹਾਰਾਜ ਜੀ ਪਾਣੀ ਤਾਂ ਕਿਤੇ ਨਜ਼ਰ ਨਹੀਂ ਆਉਂਦਾ, ਮੈਂ ਤਾਂ ਪਾਣੀ ਤੋਂ ਬਗੈਰ ਮਰ ਜਾਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਵੀ ਮਰਦਾਨਿਆਂ ਉਹ ਸਾਹਮਣੇ ਫਾੜੀ ਹੈ ਤੇਰਾ, ਉੱਥੇ ਜਾਤ ਪਾਈ ਬਲੀ ਕਧਾਰੀ ਹੈ, ਸਭ ਕੁਛ ਜਾਣਦਾ, ਸਰਵਗ ਨੂੰ ਕੀ ਭੁੱਲਿਆ ਹੋਇਆ। ਅਲਪੱਗੇ ਹੀ ਨਹੀਂ ਭਲਾ ਕਰ ਸਕਦਾ ਕਿਸੇ ਦਾ, ਸਰਵਗ ਕੋ ਬਹੁਤ ਯੁਕਤੀਆਂ ਨੇ ਭਲਾ ਕਰਨ ਦੀਆਂ, ਉਹ ਕੁੱਟ ਕੇ ਵੀ ਕਰ ਦਿੰਦਾ ਹੁੰਦਾ। ਮੈਂ ਦੱਸਿਆ ਵਸੰਤਾ ਦਾ ਕਰਿਆ ਨਾ ਭਲਾ, ਫਿਰ ਲਾਟ ਪਾ ਕੇ ਪਾਣੀ ਦੇ ਵਿੱਚ ਕੱਚੀ ਕਰਕੇ, ਜਿਹੜੇ ਬਹੁਤੇ ਚੌਧਰ ਜੇ ਬਣੇ ਫਿਰਦੇ ਨਾ ਵੀ ਅਸੀਂ ਵੀ ਮੁਖੀ ਹਾਂ। ਮੁਖੀ ਤਾਂ ਸਾਧ ਸੰਗਤ ਉਹ ਹੈ ਜਿਹੜਾ ਪਰਮੇਸ਼ਰ ਨੂੰ ਮਿਲ ਕੇ ਸੇਵਾ ਭਾਵਨਾ ਨਾਲ ਸੇਵਾ ਕਰਦਾ, ਕੋਈ ਉਹਨੂੰ ਲਾਲਚ ਨਹੀਂ ਹੈ। ਦੁਨੀਆਂ ਤਾਂ ਹੋਂ ਦੀ ਮਾਰੀ ਭੱਜੀ ਫਿਰਦੀ ਆ ਗੁਰਮੁਖ ਚੌਧਰਾਂ ਵਾਸਤੇ, ਕਿੱਥੇ ਸੁਖ ਸ਼ਾਂਤੀ ਆ ਜਾਏਗੀ, ਨਹੀਂ ਆਉਣੀ ਹੈ। ਖੈਰ ਮਰਦਾਨਾ ਗਿਆ ਪਗਡੰਡੀ ਦੀ, ਹੌਲੀ ਹੌਲੀ ਪੱਥਰਾਂ ਨੂੰ ਹੱਥ ਪਾਉਂਦਾ ਚੜ ਗਿਆ ਅੱਗੇ ਬੈਠਾ ਇੱਕ। ਯਾਨੀ ਇਸਲਾਮ ਦਾ ਫਕੀਰ ਹੈ, ਆਪੋ ਆਪਣੇ ਲਿਬਾਸ ਹੁੰਦੇ ਹਨ, ਸਿਰ ਦੇ ਉੱਤੇ ਬਨਾਰਸੀ ਦੁਪੱਟਾ ਬੰਨਿਆ ਆ, ਹੋਰ ਇੱਕ ਵੀ ਗੋਲ ਜੀ ਦੱਸਦੇ ਗਏ ਮੁਸਲਮਾਨਾਂ ਦੇ ਹੁੰਦਾ, ਤੇ ਬਹੁਤ ਬੜਾ ਧਾਣੀਆਂ ਜਾਂ ਵਾਲਾ ਖਿਲਕਾ ਪਾਇਆ ਹੋਇਆ, ਬਹੁਤ ਬੜਾ ਬੈਠਾ ਅਨੁਸਾਰ ਸੰਗਤ ਮਰਦਾਨੇ ਜਾ ਕੇ ਸਲਾਮ ਕਰੀ। ਸਲਾਮ ਕਰਨ ਤੋਂ ਜੋ ਉਸਦਾ ਫੁਰਨਾ ਸੀ, ਉਸਦੇ ਸਿਰ ਕਿਹਾ ਪੀਰ ਦੇ ਬਲੀ ਕੰਧਾਰੀ ਦੇ, ਕਹਿ ਲਗਾ ਵਕੀਰ ਸਾਈਂ ਮੈਨੂੰ ਲੱਗੀ ਹੋਈ ਅੱਛਾ, ਮੇਰ ਕਰ ਮੇਰ ਦੇ ਘਰ ਵਿੱਚ ਆ ਤੇਰੇ ਕੋਲ ਆ ਪਾਣੀ, ਤੂੰ ਮੈਨੂੰ ਪਾਣੀ ਦੀ ਘੁੱਟ ਦੇ, ਮੇਰੀ ਜਾਨ ਬਚੇ। ਹੁਣ ਸਾਧ ਸੰਗਤ ਤੋਂ ਉਸਨੇ ਆਪਣਾ ਜੋ ਉਹਦਾ ਅੰਦਰ ਖਿਆਲ ਸੀ ਉਹ ਜ਼ਾਹਰ ਕਰਿਆ, ਤਸਵਾ ਜਿਹੜਾ, ਜੇ ਉਸਦੇ ਅੰਦਰ ਨਾ ਹੁੰਦਾ ਤਾਂ ਉਸਨੇ ਪੁੱਛਣਾ ਹੀ ਨਹੀਂ ਜਿਵੇਂ ਤੂੰ ਕੌਣ ਹੈ। ਉਹ ਤਾਂ ਫਿਰ ਰੱਬ ਦਾ ਬੰਦਾ ਜਾਣ ਕੇ ਨਾਲੇ ਤਾਂ ਖੁਸ਼ ਹੁੰਦਾ, ਨਾਲੇ ਉਸ ਨੂੰ ਉਹਦੀ ਹੋਰ ਵੀ ਸੇਵਾ ਕਰਦਾ, ਤੇ ਨਾਲੇ ਉਹਨੂੰ ਪਾਣੀ ਵੀ ਪਿਲਾਉਂਦਾ। ਕਹਿਣ ਲੱਗਾ, ਤੂੰ ਕੌਣ ਹੈ, ਤੇਰੀ ਜਾਤ ਕੀ ਹੈ? ਕਹਿੰਦਾ, ਮੈਂ ਜਾਤ ਦਾ ਤਾਂ ਮਰਾਸੀ ਹਾਂ, ਮਰਦਾਨਾ ਮਰਾਸੀ ਮੁਸਲਮਾਨ ਹੀ ਹੁੰਦੇ, ਬਹੁਤ ਜਾਤਾਂ ਨੇ ਮੁਸਲਮਾਨ ਦੀਆਂ ਵੀ, ਆਲਾਣਾ ਰਾਖ ਵੀ ਦੋ ਟੋਟੀ ਜਾਤਾਂ ਨੇ, ਕਹਿੰਦੇ ਉਹ ਚੰਗਾ ਲੜਨ ਮਰੀ ਜਾਂਦੇ। ਦੱਸੋ ਇਸ ਵਾਸਤੇ ਮਨੁੱਖਾ ਹੀ ਨਹੀਂ ਅਗਰ ਨਾ, ਇਹਦਾ ਬੇਸਮਝੀ ਆਪਣੀ ਹੈ। ਚੰਗਾ ਤਾਂ ਉਹ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ। ਖੈਰ ਉਹ ਕਹਿੰਦਾ, ਫਿਰ ਤੂੰ ਰਹਿੰਦਾ ਕਿਹਦੇ ਨਾਲ? ਗੁਰੂ ਨਾਨਕ ਦੇਵ ਮਹਾਰਾਜ ਨੂੰ ਕੋਈ ਭੁੱਲਿਆ ਨਹੀਂ ਹੋਇਆ ਦੁਨੀਆਂ ਦੇ ਵਿੱਚ, ਜਿਵੇਂ ਆਪਣੇ ਬੜੇ ਸੰਤ ਮਹਾਰਾਜ ਨੂੰ ਕੋਈ ਭੁੱਲਿਆ ਹੋਇਆ ਦੁਨੀਆਂ ਦੇ ਵਿੱਚ? ਤੁਸੀਂ ਕਿਤੇ ਚਲੇ ਜਾਓ, ਸੰਤ ਮਹਾਰਾਜ ਜੀ ਦਾ ਤੇਰਾ ਨਾਂ ਲੈ ਜਾਓ, ਮੈਂ ਰਾੜੇ ਆਇਆ, ਸਾਧ ਸੰਗਤ ਰਾੜੇ ਹੀ ਆਇਆ ਬਸ, ਭਾਵੇਂ ਨਹਿਰ ਤੋਂ ਨਹੀਂ ਰੱਖਿਆ ਹੋਵੇ, ਉੱਥੋਂ ਦੀ ਨਹਿਰ ਤੋਂ ਨਹੀਂ ਲੱਗ ਗਿਆ ਹੋਵੇ ਕਿਤੇ। ਦੇਖੋ ਕਿਵੇਂ ਬਿਸਤਰੇ ਵਿਛਣੇ ਸ਼ੁਰੂ ਹੁੰਦੇ ਨੇ। ਕਈ ਐਸੇ ਪ੍ਰੇਮੀ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਗ੍ਰਿਸ਼ਤੀ ਨੇ ਬਾਜਾ ਰੇਗ ਵੀ ਸਿੱਖ ਲੈਂਦਾ, ਉਹਨਾਂ ਨੂੰ ਪਤਾ ਵੀ ਰਾੜੇ ਆਏ ਸੰਤਾਂ ਦੀ ਮਹੱਤਤਾ ਸਾਰੀ ਦੁਨੀਆਂ ਦੇ ਵਿੱਚ, ਫਿਰ ਉਹ ਆ ਕੇ ਕਹਿੰਦੇ ਵੀ ਅਸੀਂ ਰਾੜੇ ਆਇਆਂ ਦੇ ਸਿੱਖ ਹਾਂ, ਅਸੀਂ ਉਹਨਾਂ ਤੋਂ ਭਰੋਸਾਏ ਹੋਏ ਹਾਂ। ਮੈਨੂੰ ਨੀ ਪਤਾ ਵੀ ਭਰੋਸਾਇਆ ਕੀ ਹੁੰਦਾ, ਅਸੀਂ ਸਾਰੀ ਉਮਰ ਮਹਾਰਾਜ ਜੀ ਦੇ ਕੋਲ ਨਏ ਹਾਂ, ਸਾਨੂੰ ਤਾਂ ਕੋਈ ਪਤਾ ਨੀ ਵੀ ਅਸੀਂ ਕੀ ਭਰੋਸਾਏ ਹਾਂ ਸੰਤਾਂ ਕੋਲ। ਹਾਂ, ਸੇਵਾ ਜ਼ਰੂਰ ਕਰਦੇ ਹਾਂ ਅਸੀਂ ਜੀ, ਦੁਨੀਆਂ ਸਾਧ ਸੰਗਤ महापुरुषों का नाम बेच के आप फिर पैसे इकट्ठे करते हैं। ये कोई महात्मता ही नहीं है। सिख तो भोले पाले होंगे ने भी चलो संतों का नाम लिया इन्हें शायद उन्होंने वर्गी धारना पढ़ता कभी उत्थे ही आऊगा नहीं नहीं उत्थे रहने तो थोड़े सामने बैठे ने आए ने उत्थे दे मालक दा गुरु को बाकी संगत हुंदी है सारी सेवा सारे ही करते आयो गुरु को कह लगा तू नाल की दे रहे कहना गुरु नानक देव महाराज के नाल है ना दुनिया का भला करते हैं साध संगत उसका खून खोलन लग गया खून खोलन लग गया उसका पीर का कह लगा ए तेनू अकल नहीं है बताना कहना की गल होगी महाराज जी क्यों घबरा गए कहना तेनू अकल नहीं है मुसलमान हो गए तू हिंदू का मरीज बने देखो ये तस भी है इन्हों गलों के कुछ नहीं लैन देन कह लगा जा उतर जा थले मैं नहीं तेन पानी पिलाना और तू मुसलमान हो के हिंदू का मरीज गुरदाना बेचारा मुड़िया गरीब के दी पास आके कहना महाराज उसका पानी नहीं पिलाऊंगा कहते फिर मरदाना पानी का पाई होर कि है नहीं उत्थे है जा मेहनत कर ला मेहनत कर ला हंकारी मेहनत भी नहीं मानता आंदा गुरमुख क्यों उसका जरा सतोगुणी सुभाव हों हंकार नाश कर दिता बस जरा सतोगुणी सुभाव वही तू इत रायम करूंगा जरा हंकारी उन्हें भी ठीक रायम करना गुरमुख नहीं करता जिन्हें दुर्योधन ने कहता जिन्हें कृष्ण भगवान भाई मैं तो पांडवों ओनी जमीन देने तैयार नहीं जिनी सूई के डब्बे से चढ़ दी तू गल कर देंगे हालांकि भगवान से परमेश्वर का विष्णु का सोलह कलों अवतार से बने ही हंकारी को पता ही नहीं कहना खैर मरदाने जाके मिनत फौत करी नहीं कहना भाजा इतों वो भी पानी पीजा तू सिख बनिया नानक देव महाराज कहते जा भी तू थोड़ा जहां कौन बोली मरदाना वो कही तेनू किड़े भटवे ने फकीर बनाया छे तू फकीर का काम का एवं भी फकीर का स्वाव का रब की खलकत से मेहर करनी रहमत करनी और उन्हें एक नहीं बनी हकारी सुनता ही नहीं हूं किसी की बस मरदाना थले आ गया डिग पिया चरणा के आ गए महाराज जी हूं बस हूं तो तैयारियां ही ने थोड़ी मर्जी है रखना रख लो नहीं इतने कपड़े भी नहीं है कितने मेरे सब कुछ है मरदानिया साढ़े हुंदिया तेनू कौन मार सकता है हां जा तेरा समा आ जाएगा फिर तो मरना नहीं है तू साढ़े च भेज दोवेगा मर्जी तो दुनिया होंगी है तिना गुनारे मरते होंगे जोड़ा गुरु वाला वो नहीं मरता गुरु को तो भेज हों खैर व्याकुल हो गया मरदाना से जरा शाह तीन गिर तो बाढ़ से जरा चाहया महाराज जी ने सोटी की हुज मारी बाड़ च गुरु हुज मार की रेट कहते मरदाना परमेश्वर ने पानी के लिया तेरे वास्ते ठंडा पी ओ जड़ी डिग्गी थी उसकी बनी किनारी ने उतो पानी आना शुरू हो गया मरदाना ने पीता मुंह धोता बैठ गया और उस जब उस पीर की निगाह डिग्गी करनी गई हो सकेगा पानी तो गया बस मेरा जीवन भी गया बगैर कुछ किराए तो अगला सीधा नहीं हों गुरमुख यानी गुरु नानक देव महाराज जरा शस्त्र थी ना कलगी धर्म महाराज का शस्त्र तो तलवार थी ना तलवार तलवार ना सीधे करते सन पर गुरु नानक देव महाराज का शस्त्र की थी गरीबी गदा हमारी गदा होंगी हनुमान को देखिए कि धंता नहीं मिल जाए मूहे इन्नी होंगी दाते ने भी जब जंग हों की भीम सैन का उसे दुर्योधन का कहते बारह को आवाज आती जब मारते थी गुए के दूए देखो बारह को तो खड़का सुनता थी बारह को इवों दाते ने भी पानी उतों खिंचया गया हूं उसने देखा भी मेरा जीवन पहला देखो उसू अकल नहीं आई अकल नहीं आती जिन्ना चेहरे के पूरे दिमाग से असर ना पवे उसने कहा भी वह तो कोई मेरे न ज्यादा शक्ति वाला जिन्हें मेरा पानी खिंच लिया देखो पानी खिंचे तो भी उसको अकल नहीं आई है वो शक्ति है ना शक्ति भी उसके बड़ी किनारी दे उसने कहा मैं एक पहाड़ सुट दिया इन्हे तक मर जाएंगे थले देखो कितने नहीं जाता है ਘਰਬਾਰ ਵੀ ਛੱਡਿਆ ਹੋਇਆ, ਸ਼ਕਤੀ ਵੀ ਹੋਈ ਆ ਗੁਰਮੁਖੋ, ਪਰ ਉਹ ਵਸਤਾ ਨਹੀਂ ਆਈ। ਉਹ ਵਸਤਾ ਨਹੀਂ ਆਈ ਜਿੱਥੇ ਸਾਰੀ ਦੁਨੀਆਂ ਤੇ ਰਹਿਮ ਕਰਨਾ। ਕਹਿਰੀ ਕਰੀ ਜਾਂਦਾ ਕਹਿਰੀ, ਕਹਿਰ ਕਰਨੋ ਵੀ ਹਟਾ ਦੇਗਾ ਕੋਈ ਤੈਨੂੰ, ਕਹਿਰ ਕਰਨੋ ਤੀਕ ਤੇ ਤੀਕ ਪਈ ਆ ਗੁਰਮੁਖੋ ਦੁਨੀਆਂ ਦੇ ਵਿੱਚ, ਕਿਸੇ ਦਾ ਇੱਥੇ ਮਾਣ ਨਹੀਂ ਰਹਿਣ ਦਿੰਦਾ ਪਰਮੇਸ਼ਰ। ਘਰ ਉਸਨੇ ਹਜ਼ਾਰਾਂ ਮਣਾਂ ਦਾ ਪੱਥਰ ਤੱਕਾ ਦੇ ਕੇ ਜਿੱਥੇ ਤਿੰਨ ਫਕੀਰ ਬੈਠੇ ਸਨ ਉੱਥੇ ਨੂੰ ਰੋੜ ਦਿੱਤਾ। ਹੁਣ ਉਹ ਪਹਾੜਾਂ ਦੇ ਵਿੱਚ ਕੇਲੋ ਚੀਲ ਬਿਆਰ ਦੇ ਦਰਖਤ ਹੁੰਦੇ ਨੇ, ਆਉਂਦਾ ਹੁਣ ਪੀਣਾ ਉਹਨਾਂ ਨੂੰ। ਜਦ ਮਰਦਾਨੇ ਨੇ ਖੜਕਾ ਸੁਣਿਆ, ਖੜ ਖੜ ਹੁੰਦੀ ਆਉਂਦੀ ਹੈ, ਕਹਿਣ ਲੱਗਾ ਮਹਾਰਾਜ ਜੀ ਆ ਦੇਖੋ, ਬਚਜੇ ਬਚਜਾ ਹੁੰਦਾ, ਹੋ ਜਾਓ ਪਰੇ ਉੱਠ ਕੇ। ਮਹਾਰਾਜ ਕਹਿੰਦੇ ਮਰਦਾਨਾ ਤੂੰ ਕਰਤਾਰ ਦੇ ਰੰਗ ਤਾਂ ਦੇਖ, ਬੜੋ ਪ੍ਰੇਮ ਨਾਲ ਡਰਨਾ, ਕਹਿੰਦੇ ਤੂੰ ਸਾਡੇ ਆਉਂਦੇ ਅੱਗੋਂ ਡਰਦਾ ਜੀ।
ਇੱਕ ਮਰਦਾਨੇ
ਕਰ ਦਿੱਤਾ ਪਹਾੜ ਕੰਨੀ ਨੂੰ। ਪਹਾੜ ਆ ਕੇ ਹੱਥ ਦੇ ਨਾਲ ਲੱਗ ਗਿਆ ਗੁਰਮੁਖ, ਹਾਲਾਂਕਿ ਪਹਾੜ ਠੋਸ ਚੀਜ਼ ਹੁੰਦੀ ਹੈ ਜਿਹਨੂੰ ਪੱਥਰ ਕਿਹਾ ਜਾਂਦਾ, ਪਰ ਇੱਕ ਹੁੰਦਾ ਕਰਤਾ ਇੱਕ ਹੁੰਦੀ ਹੈ ਕਿਰਤ। ਜਦ ਕਰਤੇ ਦਾ ਹੱਥ ਕਿਰਤ ਨੂੰ ਲੱਗਿਆ ਨਾ ਤਾਂ ਉਸਨੇ ਆਪਣਾ ਕਠੋਰ ਸੁਭਾਅ ਛੱਡ ਦਿੱਤਾ, ਜਾਣੀ ਇਤਨਾ ਨਰਮ ਹੋ ਗਿਆ ਸਾਰਾ ਪੰਜਾਬ ਵਿੱਚ ਖੁੱਲ ਗਿਆ ਪਹਾੜ ਉੱਥੇ ਹੀ ਖੜ ਗਿਆ ਇੱਕ ਸਿਉਂ ਕਿਸ ਤਰ੍ਹਾਂ ਹੋ ਗਿਆ ਪਹਾੜ ਦੀ ਜਿਹੜਾ ਠੋਸ ਚੀਜ਼ ਠੋਸ ਦੇ ਨਾਲ ਤਾਂ ਜੁੜਦੀ ਨਹੀਂ ਹੁੰਦੀ ਕਦੇ ਜੁੜਦੀ ਦੇਖੀ ਹੈ ਜੇ ਲੋਹੇ ਨੂੰ ਲੋਹੇ ਦੇ ਨਾਲ ਜੋੜਨਾ ਹੋਵੇ ਬਿਲਡਿੰਗ ਕਰਨੀ ਪੈਂਦੀ ਹੈ ਨਾ ਬਿਲਡਿੰਗ ਇਵੇਂ ਕਰਦੇ ਨੇ ਹਸਲਾਉਣ ਸਾਰ ਜਿਹੜੇ ਬਾੜ ਦੇ ਉੱਤੋਂ ਦੀ ਰੋੜਿਆ ਆਉਂਦਾ ਸੀ ਜਿਹੜਾ ਉਹ ਲਹਿਦਾ ਸੀ ਇੱਕ ਕਰਦਾ ਨਹੀਂ ਬਾੜ ਕਦੇ ਖੜਦਾ ਹੁੰਦਾ ਬਾੜ ਕਦੇ ਖੜਦਾ ਹੁੰਦਾ ਜੇ ਸ਼ਾਂਤੀ ਨਾਲ ਘੜਾ ਰੱਖਦੇ ਪੰਜਾਬ ਦੂਰ ਕਰਦੇ ਫਿਰ ਨਹੀਂ ਪੈਂਦਾ ਪਰ ਨਹੀਂ ਡਿਗਿਆ ਨਹੀਂ ਦੇਖੋ ਕਰਤੇ ਦੀ ਸ਼ਕਤੀ ਕਿਤਨੀ ਖੈਰ ਜਾਂ ਪੰਜੇ ਨਾਲ ਉਸੇ ਤਰ੍ਹਾਂ ਹੀ ਬੈਠੇ ਨੇ ਉਸ ਨੇ ਫਿਰ ਦੇਖਿਆ ਵੀ ਹੁਣ ਮੇਰੀ ਮੌਤ ਆ ਜੂ ਪਾਣੀ ਤਾਂ ਇੱਥੇ ਆਏ ਨਹੀਂ ਉਹਦੀਆਂ ਫਿਰ ਅੱਖਾਂ ਖੁੱਲੀਆਂ ਫਿਰ ਉਹ ਜਿਹੜਾ ਹੰਕਾਰ ਉਸਦੀ ਪਰਦਾ ਆਇਆ ਤਿੰਨਾਂ ਦਸ਼ ਕਰਨ ਦੇ ਉੱਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਰ ਕਰ ਦਿੱਤਾ ਗਦਾ ਮਾਰੀ ਗਰੀਬੀ ਦੀ ਸਾਧ ਸੰਗਤ ਗਦਾ ਐਵੇਂ ਨਹੀਂ ਦੂਰ ਹੁੰਦਾ ਹੁੰਦਾ ਹੁਣ ਉਸਦੀਆਂ ਅੱਖਾਂ ਖੁੱਲੀਆਂ ਹੁਣ ਥੱਲੇ ਨੂੰ ਤੁਰਿਆਉਂਦਾ ਨਾਲੇ ਖਫਲੇ ਨੂੰ ਘੜੀਸਦਾ ਹੁੰਦਾ ਦੂਜਾ ਆਦਮੀ ਤੋਂ ਥੱਲੇ ਨੂੰ ਉਤਰੇ ਤਾਂ ਪਿਛਲੇ ਵਾਸਤੇ ਨਾਲ ਲੱਗਦਾ ਹੁੰਦਾ ਜਿਹੜਾ ਨੀਵਾਂ ਲੀੜਾ ਹੋਏ ਨਹੀਂ ਫੜ ਕੇ ਉਤਰਨਾ ਪੈਂਦਾ ਘਰ ਆ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੌਜ ਦੇ ਵਿੱਚ ਬੈਠੇ ਨੇ ਉਹ ਫਕੀਰ ਦੀ ਜਿਹੜਾ ਬਲੀ ਗਦਾਰੀ ਆ ਕੇ ਚਰਨਾਂ ਦੇ ਵਿੱਚ ਡਿੱਗਿਆ ਚਰਨਾਂ ਦੇ ਵਿੱਚ ਡਿੱਗਣ ਤੋਂ ਕਹਿੰਦਾ ਮਹਾਰਾਜ ਜੀ ਬਖਸ਼ੋ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਸੇਵਕ ਨਾਲ ਵੱਧ ਘੱਟ ਵੀ ਪਾਣੀ ਨਾ ਫੜਾਇਆ ਇਹੀ ਜਿਹੀਆਂ ਗੱਲਾਂ ਕਰਨ ਲੱਗ ਗਿਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭੜੂਆ ਜਹਾਨ ਦਿਆ ਕਹਿੰਦੇ ਤਾਂ ਘਰਬਾਰ ਵੀ ਛੱਡਿਆ ਪਾਣਾਂ ਦੇ ਵਿੱਚ ਰਹਿਣਾ ਪਰਦੇ ਨੂੰ ਇਹ ਵਸਤਾ ਨਹੀਂ ਪ੍ਰਾਪਤ ਹੋਈ ਹੈ ਜਿਹੜੀ ਫਕੀਰ ਦੀ ਵਸਤਾ ਹੁੰਦੀ ਹੈ ਸਿੱਖ ਦੀ ਤੂੰ ਤਾਂ ਸ਼ਕਤੀਆਂ ਦੇ ਵਿੱਚ ਫਸਿਆ ਪਿਆ ਸ਼ਕਤੀ ਹੈ ਜਿਹੜੀ ਕੋਈ ਵਸਤਾ ਨਹੀਂ ਜਿਹਨੂੰ ਉਹੀ ਜਾ ਕਹਿੰਦੇ ਨਾ ਉਹ ਤਾਂ ਸਿੱਖ ਦੀ ਵਸਤਾ ਤਾਂ ਬਹੁਤ ਉੱਚੀ ਹੈ ਪ੍ਰਮੁੱਖ ਉਹ ਕਹਿਣ ਲੱਗਾ ਮਹਾਰਾਜ ਜੀ ਜੋ ਆਪ ਕਿਰਪਾ ਕਰੋ ਫਿਰ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਬੜੋ ਪ੍ਰੇਮ ਨਾਲ ਉਹਨਾਂ ਨੇ ਮੱਥ ਜੀ ਕਰਿਆ ਬੜੋ ਪ੍ਰੇਮ ਦੇ ਨਾਲ
ਲੋਰੇ ਲਾਹੇ ਦਾ ਸਾਰੀ ਦੁਨੀਆ ਸਾਰੀ
ਸਭ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ। ਤੂੰ ਮਰਦਾਨੇ ਨੂੰ ਕਹਿੰਦਾ ਤੂੰ ਹਿੰਦੂ ਦਾ ਸਿੱਖ ਕਿਉਂ ਬਣਿਆ, ਮਰੀਦ ਕਿਉਂ ਬਣਿਆ, ਇਹ ਰਸਤਾ ਫਕੀਰ ਦੀ ਇਹ ਰਸਤਾ ਤਾਂ ਗਿਆ। ਕਹਿੰਦੇ ਫਕੀਰ ਦੀ ਤਾਂ ਵਾਸਤਾ ਸਾਰਿਆਂ ਦੇ ਵਿੱਚ ਪਰਮੇਸ਼ਰ ਦੇਖਣਾ ਗੁਰੂ ਕੋ। ਕਹਿੰਦੇ ਇਹ ਵਾਸਤਾ ਫਕੀਰ ਦੀ ਨੀ ਆਏ ਸਾਧ ਸੰਗਤ ਉਸ ਦਾ ਵਰਣ ਦੋਸ਼ ਜੋ ਉਸ ਨੂੰ ਭਰਮ ਪਿਆਇਆ ਸੀ ਨਾ, ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੁਆਰਾ ਉਸਦਾ ਦੂਰ ਹੋ ਗਿਆ ਗੁਰਮੁਖ। ਜੋ ਤਸਮ ਸੀ ਨਾ ਉਸਦੇ ਅੰਦਰ, ਜੋ ਹੰਕਾਰ ਸੀ ਉਸਦੇ ਅੰਦਰ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸਦਾ ਦੂਰ ਕਰ ਦਿੱਤਾ। ਉਸਦੀ ਸ਼ਾਂਤ ਵਈ ਵਸਤਾ ਪ੍ਰਾਪਤ ਹੋ ਗਈ ਉਸ ਨੂੰ। ਇਉਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਫਿਰਦੇ ਨੇ ਗੁਰਮੁਖ। ਉਹ ਮਰਦਾਨਾ ਕਹਿਣਗਾ ਮਹਾਰਾਜ ਜੀ ਸਾਡੇ ਮਤ ਦੇ ਵਿੱਚ ਮੱਕਾ ਸ਼ਰੀਫ ਹੈ ਨਾ, ਜਿਹੜੇ ਇਸ ਨੂੰ ਬਹੁਤ ਚੰਗਾ ਮੰਨਿਆ, ਕਦੇ ਖੁਦਾ ਦਾ ਘਰਾ ਹੋ, ਕਿਰਪਾ ਕਰੋ ਮੈਨੂੰ ਮੱਕੇ ਸ਼ਰੀਫ ਦੇ ਦਰਸ਼ਨ ਤਾਂ ਕਰਾ ਦਿਓ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਮਰਦਾਨਿਆਂ ਵੀ ਉੱਥੇ ਹਿੰਦੂ ਤਾਂ ਜਾ ਨਹੀਂ ਸਕਦਾ ਮੱਕੇ ਚ। ਮਰਦਾਨਾ ਕਹਿੰਦਾ ਮਹਾਰਾਜ ਜੀ ਆਪ ਨੂੰ ਕੌਣ ਰੋਕ ਸਕਦਾ, ਤੁਹਾਨੂੰ ਕੋਈ ਨੀ ਰੋਕ ਸਕਦਾ, ਕਿਰਪਾ ਕਰੋ ਮੈਨੂੰ ਉਸਦੇ ਦਰਸ਼ਨ ਕਰਾ ਦਿਓ। ਕਹਿੰਦੇ ਚੰਗਾ ਮਰਦਾਨਿਆਂ ਸਮਾਂ ਆਵੇਗਾ ਤੈਨੂੰ ਮੱਕੇ ਸ਼ਰੀਫ ਦੇ ਦਰਸ਼ਨ ਕਰਾਵਾਂਗੇ। ਕਰ ਯਾਤਰਾ ਆ ਗਈ ਜਿਵੇਂ ਆਪਾਂ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਦੁਸਹਿਰੇ ਨੂੰ, ਦੀਵਾਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਂ, ਇਸੇ ਤਰ੍ਹਾਂ ਹੀ ਹੋਰ ਜਿਵੇਂ ਵਿਸਾਖੀ ਨੂੰ ਦਮਦਮੇ ਸਾਹਿਬ ਜਾਂਦੇ ਹਾਂ, ਇਸ ਤਰ੍ਹਾਂ ਹੀ ਨਾ ਮਜ਼ਹਬ ਵਾਲਿਆਂ ਦੀ ਵੀ ਯਾਤਰਾ ਜਾਂ ਮੱਕਾ ਸ਼ਰੀਫ ਨੂੰ ਜਾਂਦੇ ਨੇ, ਹੋਰ ਇੱਧਰ ਹੋਰ ਇਹਨਾਂ ਦੇ ਵੀ ਕਈ ਹੋਰ ਪੀਰ ਵੀ ਹੈ। ਆਪੋ ਆਪਣੇ ਉਹ ਯਾਤਰਾ ਆ ਗਈ, ਬਹੁਤ ਘਰਾਣਿਆਂ ਪਰਵੜਿਆਂ ਦੇ ਫਕੀਰ ਜਾਂਦੇ ਨੇ ਇਕੱਠੇ ਹੋਏ, ਤੁਰ ਕੇ ਜਾਣਾ ਪੈਂਦਾ ਸੀ ਜਾਂ ਸਮੁੰਦਰ ਦਾ ਰਾਹ ਸੀ, ਅਗਨ ਜਾ ਉਧਰ ਦਰਖਤ ਨੀ ਹੈ ਮੱਕੇ ਚ, ਕਹਿੰਦੇ ਐਸੀ ਹੋਈ ਧਰਤੀ ਆ ਉੱਥੇ। ਖੈਰ ਮਹਾਰਾਜ ਜੀ ਕਹਿੰਦੇ ਤੈਨੂੰ ਮੱਕੇ ਸ਼ਰੀਫ ਦੇ ਦਰਸ਼ਨ ਕਰਾਉਂਦੇ ਆ। ਬਹੁਤ ਜਾਂਦੇ ਨੇ ਫਕੀਰ, ਮਹਾਰਾਜ ਵੀ ਬੈਠੇ ਉੱਥੇ ਜਾ ਕੇ। ਮਹਾਰਾਜ ਜੀ ਜਦ ਕੁਛ ਨੂੰ ਵਿਦੇਸ਼ ਕਰਨਾ ਹੁੰਦਾ ਤਾਂ ਲਿਬਾਸ ਵਿਲੱਖਣ ਜਿਹਾ ਬਣਾਉਂਦੇ ਹੁੰਦੇ ਸਨ, ਕਿਉਂ ਉਹਨਾਂ ਦੀ ਜਿਹੜੀ ਬਿਰਤੀ ਸੀ ਉਹ ਆਪਣੇ ਕੰਨੀ ਖਿੱਚਦੇ ਸੀ। ਜੇ ਵਿਲੱਖਣਤਾ ਨਾ ਕਰੇ ਨਾ ਤਾਂ ਫਿਰ ਅਗਲਾ ਸੁਣਦਾ ਨਹੀਂ ਹੁੰਦਾ। ਭਾਈ ਗੁਰਦਾਸ ਨੇ ਲਿਖਿਆ, ਭਾਈ ਗੁਰਦਾਸ ਗੁਰੂ ਘਰ ਦੇ ਵਿੱਚ ਵੇਦ ਵਿਆਸ ਮੰਨਿਆ ਸਾਧ ਸੰਗਤ, ਫਿਰ ਬਾਬਾ ਮੱਕੇ ਗਿਆ, ਨੀਲ ਵਸਤਰ ਤਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ ਪੂਜਾ ਮਾਂ ਮਸਲਾਕਾਰੀ, ਜਾਂ ਸੁੱਤਾ ਬਾਬਾ ਰਾਤ ਨੂੰ ਬਲ ਮੈਂ ਰਾਬੇ ਪੈਰ ਬਸਾਰੀ, ਜੀਵਨ ਮਾਰੀ ਲੱਥ ਦੀ ਕਿਹੜਾ ਸੁੱਤਾ ਕੁਮਰ ਕੁਮਾਰੀ, ਟੰਗੋ ਬਗਟੜੀ ਸਿਆ ਫਿਰਿਆ ਮੱਕਾ ਗਲਾ ਦਿਖਾਰੀ, ਹੋਏ ਹੈਰਾਨ ਕਰਮ ਜੁਹਾਰੀ। ਇਉਂ ਦੱਸਦੇ ਮਹਾਰਾਜ ਜੀ ਨੇ ਨੀਲਾ ਜਿਹਾ ਲਿਬਾਸ ਪਾ ਲਿਆ, ਇੱਕ ਪਾਸੇ ਖੜਾਮ ਪਾ ਲਈ, ਇੱਕ ਪਾਸੇ ਜੁੱਤਾ ਹੋਰੇ ਕਿਸਮ ਦਾ ਪਾ ਲਿਆ, ਕੱਛ ਦੇ ਵਿੱਚ ਕਿਤਾਬ ਜੀ ਦੇ ਦੀ, ਇਉਂ ਖੜਾਮਾ ਪਾ ਕੇ ਜਾਂ ਕੁਛ ਲਿਬਾਸ ਜਿਹਾ ਬਣਾ ਲਿਆ। ਬੜੋ ਫਿਰ ਇਹਨਾਂ ਨੇ ਉਹ ਭਾਈ ਗੁਰਦਾਸ ਜੀ ਦੱਸਦੇ।
ਫਿਰ ਬਾਬਾ ਜੀ ਮੱਕੇ ਨੂੰ Thank you.
ਕੱਠ ਹੋ ਗਿਆ ਤਾਂ ਉਹ ਪੁੱਛਣ ਲੱਗੇ ਇਹ ਕਿਹੜੇ ਘਰਾਣੇ ਦਾ ਫਕੀਰ ਹੈ, ਇਹਦਾ ਲਿਬਾਸ ਕਿਹਾ ਜਾ। ਮਰਦਾਨਾ ਕਹਿਣ ਲੱਗਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਕਹਿੰਦੇ ਫਿਰ ਕਿੱਥੇ ਨੂੰ ਜਾ ਰਹੇ ਨੇ? ਕਹਿੰਦੇ ਮੱਕੇ ਸ਼ਰੀਫ ਦੇ ਦਰਸ਼ਨ ਕਰਨ ਜਾਂਦੇ ਨੇ। ਕਹਿਣ ਲੱਗੇ ਉੱਥੇ ਤਾਂ ਹਿੰਦੂ ਜਾ ਨਹੀਂ ਸਕਦਾ, ਹਿੰਦੂ ਨੂੰ ਤਾਂ ਉੱਥੇ ਜਾਣ ਨਹੀਂ ਦਿੰਦੇ। ਪੈਰੋਂ ਫਕੀਰ ਤੁਰ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਹੀ ਬੈਠੇ। ਉਹਨਾਂ ਗਿਆ ਤੋਂ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਕਿਉਂ ਭਾਈ ਮਰਦਾਨਿਆਂ ਦੇਖ ਲਿਆ? ਉਹ ਤਾਂ ਕਹਿੰਦੇ ਹਿੰਦੂ ਜਾ ਨਹੀਂ ਸਕਦਾ ਉੱਥੇ, ਦੱਸ ਹੁਣ। ਕਹਿੰਦਾ ਮਹਾਰਾਜ ਜੀ ਤੁਹਾਨੂੰ ਕੌਣ ਰੋਕ ਸਕਦਾ? ਕਹਿੰਦੇ ਚੰਗਾ ਫਿਰ ਕੀਰਤਨ ਸੁਣਾ। ਮਰਦਾਨੇ ਨੇ ਨੇਤਰ ਮੀਟਲੇ ਸਾਧ ਸੰਗਤ, ਫਿਰ ਕੀਰਤਨ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧਿਸ਼ਟ ਹੋ ਕੇ ਬੈਠ ਗਏ, ਘੰਟਾ ਕੀਰਤਨ ਕਰਦਾ ਰਿਹਾ। ਕਹਿੰਦੇ ਮਰਦਾਨਿਆਂ ਨੇਤਰ ਖੋਲ। ਜਦ ਮਰਦਾਨੇ ਨੇ ਨੇਤਰ ਖੋਲੇ ਤਾਂ ਮੱਕੇ ਦੀ ਟੈਂਪਲ ਦਿਸਦੀ ਹੈ। ਟੈਂਪਲ ਉਤਲਾ ਬੁਰਜ ਜੀ ਨੂੰ ਕਿਹਾ ਜਾਂਦਾ। ਮਰਦਾਨਾ ਕਹਿਣ ਲੱਗਾ ਮਹਾਰਾਜ ਉਹ ਸਾਹਮਣੇ ਕੀ ਹੈ? ਕਹਿੰਦੇ ਉਹੀ ਮੱਕਾ ਸ਼ਰੀਫ ਹੈ। ਕਹਿੰਦਾ ਮਹਾਰਾਜ ਜੀ ਆਪਾਂ ਬੜੀ ਛੇਤੀ ਆ ਗਏ। ਕਹਿੰਦੇ ਹਾਂ ਕਰਤਾਰ ਆਪਾਂ ਨੂੰ ਛੇਤੀ ਹੀ ਲਾਇਆ। ਕਹਿੰਦਾ ਮਹਾਰਾਜ ਜੀ ਇੱਥੋਂ ਕਿੱਡੀ ਕੁ ਦੂਰ ਆ? ਉੱਥੇ ਦਰਖਤ ਨੀ, 60 ਕੋ ਹੈ। ਕਹਿੰਦੇ ਪੈਦਲ ਜਾਂਦੇ ਹੁੰਦੇ ਸਨ ਜਾਂ ਸੁਰਤੀ ਦੀ ਸਵਾਰੀ ਕਰਦੇ। ਮਹਾਰਾਜ ਜੀ ਫਿਰ ਰਾਤ ਨੂੰ ਪਹੁੰਚੇ ਮੱਕੇ ਦੇ ਵਿੱਚ। ਬਹੁਤ ਯਾਤਰੂ ਪਏ ਨੇ, ਸਾਰੇ ਸਿਰ ਕਰੀ ਪਏ ਨੇ ਆਪਣੇ ਇਸ਼ਟ ਕੰਨੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਕਰ ਲਏ ਟੈਂਪਲ ਕੰਨੀ। ਇਹਦਾ ਕੋਈ ਕੌਤਕ ਵਰਤਾਉਣਾ ਦੀ ਸਾਹ ਸਚਿਆਈ ਪ੍ਰਗਟ ਕਰਨੀ ਸੀ। ਖੈਰ ਉਹ ਜਿਹੜਾ ਜੀਵਨ ਕਾਜੀ ਸੀ ਨਾ, ਪੰਜ ਕਾਜੀ ਨੇ ਉਹ, ਜਿਵੇਂ ਦਰਬਾਰ ਸਾਹਿਬ ਦੇ ਗ੍ਰੰਥੀ 4-5 ਹੁੰਦੇ, ਰਾਗੀਆਂ ਦਾ ਅੰਤ ਹੀ ਨਹੀਂ ਹੁੰਦੇ। ਘੰਟੇ ਘੰਟੇ ਬਾਅਦ ਡਿਊਟੀ ਬਦਲੀ ਜਾਂਦੀ, ਆਈ ਜਾਂਦੇ ਨੇ ਆਪਣਾ ਚੱਕ ਕੇ ਤੁਰੀ ਜਾਂਦੇ। ਇਸੇ ਤਰ੍ਹਾਂ ਹੀ ਇਹਨਾਂ ਦੀਆਂ ਵੀ 5 ਨਮਾਜ਼ਾਂ ਨੇ, 5 ਕਾਜੀ ਰੱਖੇ ਹੁੰਦੇ ਨੇ। ਆ ਸੁਣਦੇ ਨੀ ਹੁਣੀ ਤੁਸੀਂ ਜਾ ਅਸੀਂ ਬੈਠੇ ਹੁੰਦੇ ਨਾ ਨਹਾ ਕੇ, ਫਿਰ ਜਦ ਮਾੜਾ ਜਾ ਮੂੰਹ ਨੂੰ ਮੂੰਹ ਜਾਂ ਪਾਇਪ ਛਾਲਿਆ ਜਾਂ ਹੋਣ ਵਾਲਾ, ਫਿਰ ਇਹ ਬਾਂਗਾਂ ਜਿਹੀਆਂ ਦਿੰਦੇ ਹੁੰਦੇ ਨੇ ਮਸੀਤਾਂ ਚ। ਸੁਣਦੇ ਨੇ, ਸਮਝਦਾ ਕੁਛ ਨੀ। ਜਿਹੜੀ ਚੀਜ਼ ਸਮਝੀ ਹੋਈ ਨੀ ਉਹਦਾ ਫਾਇਦਾ ਕੀ ਹੋਇਆ? ਫਿਰ ਉਹਨਾਂ ਦੇ ਮੱਤ ਦੇ ਸਮਝਦੇ ਹੋਣਗੇ, ਸਾਨੂੰ ਤਾਂ ਸਮਝਦਾ ਨੀ। ਸਾਡੇ ਮੱਤ ਦੀ ਤਾਂ ਬਾਣੀ ਗੁਰੂ ਦੀ ਸਾਰਿਆਂ ਨੂੰ ਸਮਝਦੀ ਹੈ, ਇਹਨੂੰ ਨੀ ਸਮਝਦੀ। ਸਾਰਿਆਂ ਨੂੰ ਸਮਝਦੇ ਜਿਹੜਾ ਜਾਣਦਾ ਬੋਲੀ ਪੰਜਾਬੀ, ਸਾਰਿਆਂ ਨੂੰ ਸਮਝਦੇ, ਸਾਰੇ ਮੱਤਾਂ ਨੂੰ ਸਮਝਦੇ, ਸਾਰੇ ਮੱਤਾਂ ਦੀ ਬਾਣੀ ਹੈ ਮਹਾਰਾਜ ਦੇ ਵਿੱਚ, ਸਾਰੇ ਮੱਤਾਂ ਦੇ ਭਗਤਾਂ ਦੀ ਵੀ ਹੈਗੀ। ਕਹਿੰਦੇ ਉਹ ਜਿਹੜਾ ਕਾਜ ਸੀ, ਜੀਵਨ ਸੀ ਉਸ ਦਾ ਨਾਲ, ਜੀਵਨ ਕਾਜ ਉਹ ਆਇਆ। ਉਸਨੇ ਜਦ ਪਰਕਰਮਾ ਕਰੀ ਮੱਕੇ ਦੇ ਆਲੇ ਦੁਆਲੇ ਫਿਰ ਗਏ, ਜਿਵੇਂ ਆਪਾਂ ਵੀ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰੂ ਵੀ ਆਪਣੇ ਕਰਦੇ ਰਹੇ ਪਰਕਰਮ। ਤਾਂ ਉਸਨੇ ਸਾਰੇ ਯਾਤਰੂ ਦੇਖਦਾ ਆਇਆ ਵੀ ਆਦਮ ਨਾਲ ਪਏ ਨੇ ਸਾਰੇ, ਤਾਂ ਇੱਕ ਯਾਤਰੂ ਆ ਉਹਦੇ ਪੈਰ ਨੇ, ਮੱਕੇ ਸ਼ਰੀਫ ਕਨੀ ਨੂੰ ਪੈਰ ਕਰੀ ਪਿਆ। ਉਹ ਤੇ ਬਰਦਾਸ਼ਤ ਨਾ ਕਰੀ ਗਈ ਇਹ ਗੱਲ ਵੀ ਇਤਨਾ ਅਪਰਾਧੀ ਮੱਕੇ ਸ਼ਰੀਫ ਕਨੇ ਨੂੰ ਪੈਰ ਕਰਨ। ਉਹਨੇ ਸੋਚਿਆ ਨੀ, ਕੁਛ ਪੁੱਛਿਆ ਨੀ, ਸਾਥ ਆ ਕੇ ਗੁਰੂ ਨਾਨਕ ਦੇ ਮਹਾਰਾਜ ਦੇ ਕਮਰ ਦੇ ਵਿੱਚ ਲੱਤ ਮਾਰੀ। ਖਾ ਖਾਂਦਾ ਕਿਉਂ ਨੀ? ਉਹ ਠਠੰਬਰ ਦਾ ਉੱਥੇ ਵੀ ਮੇਰੇ ਨੌ ਦਾ ਸੁਝਿਆ ਕਿੱਧਰੋਂ ਆ ਗਿਆ, ਕਹਿੰਦੇ ਅੱਜ ਦਾ ਤੇਰੇ ਤਾਂ ਕਈ ਅਸੀਂ ਜਨਮਾਂ ਦੇ ਜਾਣੂਆਂ ਤੋੜਿਆ ਤੁਹਾਨੂੰ, ਕਹਿੰਦੇ ਇਹ ਉਹ ਕਹਿਣਗੇ ਜੀਵਨ ਵੀ ਅਸੀਂ ਥੱਕੇ ਹੋਏ ਸਾਂ, ਸਾਨੂੰ ਤਾਂ ਅਸੀਂ ਤਾਂ ਬੰਦੇ ਪਏ ਆ, ਸਾਨੂੰ ਇਉਂ ਨੀ ਪਤਾ ਲੱਗਿਆ ਵੀ ਮੱਕਾ ਸ਼ਰੀਫ ਕਿੱਧਰ ਆਇਆ ਸੀ, ਸਾਨੂੰ ਤਾਂ ਸਾਡੀ ਤਾਂ ਐਸਾ ਹੀ ਕੰਮ ਹੋਗਾ, ਥੱਕੇ ਹੋਏ ਸਾਂ, ਅਕਲੇ ਨੀ ਸੁਗਾਣੇ ਹੈ। ਕਹਿੰਦੇ ਜਿੱਧਰ ਨਹੀਂ ਮੱਕਾ ਸਾ ਤਾਂ ਉੱਠ ਵੀ ਨੀ ਹੁੰਦਾ, ਕਹਿੰਦੇ ਉੱਧਰ ਕਰਦੇ ਸਾਡੇ ਪੈਰ ਨੇ ਮੇਰੇ, ਉਹਨੇ ਹਰਕੇ ਹੋਏ ਨੇ ਪੈਰ ਫੜੇ ਮਹਾਰਾਜ ਦੇ ਚਰਨ, ਲੱਗਿਆ ਤਾਂ ਵਾਦਾ ਉਹ ਕ੍ਰਿਸ਼ਨ ਵੀ ਉੱਧਰ ਕਰ ਦੇਣਾ, ਚਲਾ ਕੇ ਮਾਰਾਂ ਫਰਾਂ, ਪਰ ਸਾਰਾ ਸੰਗਤ ਮੱਕਾ ਨਾਲ ਹੀ ਗੇੜੇ ਦਿੰਦਾ, ਮੱਕਾ ਨਾਲ ਗੇੜੇ ਦਿੰਦਾ। ਜਿਹੜਾ ਆਪਣਾ ਲਿਟਰੇਚਰ ਜਾਣੀ ਧਾਰੋਕ ਆਪਣਾ ਗ੍ਰੰਥ ਨੇ ਉਹ ਗਾਹੀ ਦਿੰਦੇ ਨੇ, ਪਰ ਉਹ ਨੀ ਮੰਨਦੇ ਹਨ, ਉਹ ਨੀ ਮੰਨਦੇ ਵੀ ਕਿਵੇਂ ਮੱਕਾ ਫਿਰ ਜੂਗਾ। ਇਹ ਵੀ ਹੁੰਦਾ ਦੂਏ ਮੱਤ ਦੇ ਦਾ ਅਗਲਾ ਮੰਨਦਾ ਨੀ ਹੁੰਦਾ, ਉੱਥੇ ਮੱਕਾ ਫਿਰਿਆ ਜਾਣੀ ਉੱਥੇ ਯਾਰੀ ਕਲਾ ਕੀ ਕਰਾਮਾਤ, ਕਰਾਮਾਤ ਹੋਂ ਨੂੰ ਮੁੱਖ ਰੱਖ ਕੇ ਨੀ ਦਿਖਾ ਲਈ ਹੈ ਮਹਾਰਾਜ ਜੀ। ਕਈ ਕਹਿੰਦੇ ਗੁਰੂ ਘਰ ਦੇ ਵਿੱਚ ਕਰਾਮਾਤ ਦਿਖਾਉਣ ਲਈ ਮਨਾ ਹੈ, ਨਹੀਂ ਇੰਨੀ ਵਿਚਾਰ ਹੀ ਨੀ ਆਪਣੇ ਅੰਦਰ, ਉਹ ਕਿਸੇ ਦਾ ਭਲਾ ਹੋ ਜਾਵੇ ਕਰਾਮਾਤ ਦਿਖਾਈ ਦੇ ਤਾਂ ਪੁੰਨ ਹੋਏ, ਕਿਸੇ ਮਰਦੇ ਆਦਮੀ ਨੂੰ ਬਚਾ ਦੇਣਾ ਜਿਹਦੇ ਸ਼ਬਦ ਬਚਾ ਦੇਵੇ ਤਾਂ ਇਹਦਾ ਪੁੰਨ ਹੋ ਗਿਆ। ਅਸੀਂ ਕਹਿੰਦੇ ਜੀ ਇਹਨੇ ਤਾਂ ਹੋਣ ਨਾਲ ਪਾਪ ਕਰਤਾ, ਇਹਨੇ ਕਰਾਮਾਤ ਕਿਉਂ ਨਿਕਾਲੀ ਹੈ ਲਈ ਜੀ ਦੁਨੀਆ। ਜਦ ਮਹਾਰਾਜ ਜੀ ਨੇ ਉਹ ਰੂਹ ਸੀ ਜਿਹੜੀ ਭੂਤ, ਉਸ ਦੀ ਬਦਲੀ ਕਰਤੀ ਮਨੁੱਖ ਦੇ ਵਿੱਚ ਆ ਗਿਆ, ਉਹ ਬਚਾਓ ਕੇ ਜੰਮ ਪਿਆ ਕਿਸੇ ਦੇ ਘਰ, ਬਹੁਤ ਕਈਆਂ ਨੇ ਇਤਰਾਜ ਕਰਿਆ ਵੀ ਸ਼ਕਤੀ ਦਿਖਾਉਣ ਲਈ ਮਨੀਆਂ, ਮਨਾ ਗੁਰੂ ਘਰ ਦੇ ਵਿੱਚ ਇਹਨਾਂ ਨੇ ਕਿਉਂ ਸ਼ਕਤੀ ਦਿਖਾਈ ਹੈ, ਹਾਂ ਉਹਨੂੰ ਮੁੱਖ ਰੱਖ ਕੇ ਸ਼ਕਤੀ ਦਿਖਾਉਣ ਲਈ ਮਾੜੀ ਹੈ ਗੁਰੂ ਕੋ, ਕਿਸੇ ਦਾ ਭਲਾ ਕਰ ਦੇਣ। ਹੁਣ ਆਪਾਂ ਜੋ ਸਭ ਕੁਛ ਕਰਦੇ ਹਾਂ ਭਲੇ ਵਾਸਤੇ ਹੀ ਕਰਦੇ ਹਾਂ ਨਾ, ਭਜਨ ਪਾਠ ਉਹ ਇਸ ਤਰ੍ਹਾਂ ਉਹਨਾਂ ਨੇ ਫਿਰ ਦੱਸਿਆ ਵੀ ਉਸ ਨੇ ਮਹਾਰਾਜ ਜੀ ਬੋਲੇ ਫਿਰ ਕਹਿਣ ਲੱਗੇ ਕਾਜੀ ਸਾਹਿਬ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈ। ਉਹਨੇ ਫੜ ਕੇ ਲੱਤਾਂ ਤੋਂ ਮਹਾਰਾਜ ਜੀ ਨੂੰ ਗੇੜਾ ਦੇਣਾ ਸ਼ੁਰੂ ਕਰਿਆ, ਜਿੱਧਰ ਨੂੰ ਕਾਜੀ ਚਰਨ ਜਾਂਦਾ ਮਹਾਰਾਜ ਨੇ ਮੱਕਾ ਵੀ ਉੱਧਰ ਹੀ ਦਰਸ਼ਨ ਕਰਦਾ ਹੈ। ਹੁਣ ਉਹ ਕਿਰਤਾ ਹੈ ਉਹ ਕਰਤਾ, ਕਿੱਥੇ ਕਿਰਤ ਕਿੱਥੇ ਕਰਤਾ ਗੁਰੂ ਹੋਗਾ, ਕਿੱਥੇ ਪਰਮੇਸ਼ਰ ਕਿੱਥੇ ਉਹਦੇ ਚੋਂ ਨਿਕਲਿਆ ਪਦਾਰਥ। ਉਹਨੇ ਦੇਖਿਆ ਉਸਦੀ ਅਕਲ ਗੁੰਮ ਹੋ ਗਈ, ਉੱਥੇ ਹੀ ਖੜ ਗਿਆ, ਸੁੰਨ ਹੋ ਗਿਆ, ਸੁੰਨ ਹੋ ਗਿਆ ਉੱਥੇ। ਉਹ ਇਹ ਤਾਂ ਕੋਈ ਬਲੀ ਅਲਾ, ਇਹ ਤਾਂ ਕੋਈ ਖੁਦਾ ਹੈ, ਇਹਦਾ ਸਰੀਰ ਧਾਰ ਕੇ ਖੁਦਾ ਆ ਗਿਆ। ਬਹੁਤ ਦੁਨੀਆਂ ਸਰੀਰ ਨੂੰ ਖੁਦਾ ਨੀ ਮੰਨਦੀ, ਸਾਧ ਸੰਗਤ ਹੈ ਕਿੰਨੀ ਬੋਲੋ ਹੈ, ਬਗੈਰ ਸਰੀਰ ਤੇ ਪਹਿਲਾਂ ਭਲਾ ਹੀ ਨੀ ਹੋ ਸਕਦਾ। ਜੇ ਗੁਰੂ ਨਾਨਕ ਦੇਵ ਮਹਾਰਾਜ ਸਰੀਰ ਨਾਲ ਧਾਰਦੇ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੀਰ ਨਾ ਧਾਰਦੇ ਤਾਂ ਫਿਰ ਆਪਾਂ ਨੂੰ ਬਾਣੀ ਕਿੱਥੋਂ ਮਿਲਦੀ? ਨਿਰਾਕਾਰ ਤਾਂ ਸੋਚਦਾ ਪਹਿਲਾਂ ਹੀ ਆ, ਜੋ ਵਾਹਿਗੁਰੂ ਦਾ ਨਿਰਗੁਣ ਸਰੂਪ ਆ ਉਹ ਤਾਂ ਸੁਤੇ ਹੀ ਹੈ, ਉਹਦੇ ਵਿੱਚ ਤਾਂ ਵਿਦੇਸ਼ ਨੀ, ਉਹਦਾ ਤਾਂ ਗਿਆਨ ਹੈ। ਖਰ ਹੈਰਾਨ ਹੋ ਗਿਆ, ਉਹਦੀ ਅਕਲ ਹੀ ਖੜ ਗਈ ਬਸ। ਉਸਨੇ ਸਾਰੀ ਮੁੱਤ ਦੇ ਵਿੱਚ ਰੌਲਾ ਪਾਤਾ, ਮੇਰੀ ਕਿਹਾ ਜਿਹਾ ਯਾਤਰੂ ਆਇਆ ਜਿਹਦੇ ਪੈਰਾਂ ਦੇ ਫਿਰਨ ਤੇ ਮੱਕਾ ਵੀ ਨਾਲ ਫਿਰਦਾ ਰਿਹਾ। ਸਾਰੇ ਬੜਬੜੇ ਕਾਜੀ ਮਲਾਣੇ ਇਕੱਠੇ ਹੋ ਗਏ, ਸਾਧ ਸੰਗਤ ਵੀ, ਇਹਨਾਂ ਨੂੰ ਪੁੱਛੀ ਕੋਈ ਗੱਲ, ਸਾਤ ਸੰਗਤ ਜਿਹਾ ਜਿਹਾ ਕਿਸੇ ਦਾ ਮਨ ਹੁੰਦਾ ਨਾ ਉਹ ਇਹਦੇ ਵਚਨ ਵਿਲਾਸ ਪੁੱਛਦਾ ਹੁੰਦਾ ਮਹਾਂਪੁਰਸ਼ਾਂ ਕੋਲ। ਉੱਥੇ ਦੱਸਿਆ ਵੀ ਜਾਰੀ ਕਲਾ ਕੀ ਮੱਕੇ ਦੀ ਟੈਂਪਲ ਫੇਰ ਦਿੱਤੀ, ਪੜੋ ਪ੍ਰੇਮ ਵਾਲੇ ਉਹਨਾਂ ਦੀ ਜਿਹੜੀ ਉਹ ਅਕਲ ਸੀ ਉਹ ਗੁੰਮ ਕਰ ਦਿੱਤੀ ਮਹਾਰਾਜ ਜੀ ਨੇ ਪੜੋ ਪ੍ਰੇਮ ਦੇ ਨਾਲ।
ਜਾਰਾ ਕਲਾ ਦਿਖਾਈ ਬਾਬੇ ਨੇ ਮੱਕਾ
ਦਿਖਾਲੀ ਨਹੀਂ ਉਹਨਾਂ ਨੇ ਮੰਨਣਾ ਨਹੀਂ ਸੀ, ਉਹਨਾਂ ਨੂੰ ਸਜਿਆਈ ਹਕੀਕਤ ਜਣਾਉਣੀ ਸੀ ਵੀ ਇਹ ਜੋ ਕੁਛ ਆ ਠੀਕ ਹੈ ਮਜ਼ਬ ਹੈ ਆਪਣਾ, ਪਰ ਜਿਹੜਾ ਤਸੋ ਹੈ ਈਰਖਾ ਜਿਹਨੂੰ ਕਹਿੰਦੇ ਨੇ ਸਾਧ ਸਾਰਿਆਂ ਦੇ ਦਿਮਾਗ ਹੌਲੇ ਹੋ ਗਏ, ਵਿਦਿਆ ਦਾ ਜਿਹੜਾ ਮਾਨ ਸੀ ਨਿਕਲ ਗਿਆ ਵਿੱਚ ਵਿਦਿਆ ਦਾ। ਇਹ ਵਿਦਿਆ ਹੀ ਨਹੀਂ ਕੁਛ ਕਰਨ ਦਿੰਦੀ ਇਸ ਨੂੰ, ਗੁਰਮੁਖੋ ਜਿੱਥੇ ਜਾਣਾ ਇਸ ਨੇ, ਵਿਦਿਆ ਮੂਹਰੇ ਹੋ ਜਾਂਦੀ ਹੈ, ਸ਼ੰਕਾ ਰੂਪ ਬਣ ਜਾਂਦੀ ਹੈ ਜਿਹੜੀ ਵਿਦਿਆ। ਉਹ ਕਾਲੀ ਮਲਾਣੇ ਇਕੱਠੇ ਹੋਏ ਬੋਲਾ ਬਹੁਤ ਜਵਾਰ ਆਪਣਾ ਸਾਹਿਰ ਗਾਰ ਹੋਏ ਉੱਥੇ ਮੱਕਾ ਸ਼ਰੀਫ ਜਿਸ ਤਰ੍ਹਾਂ ਆਪਣਾ ਅੰਮ੍ਰਿਤਸਰ ਸਾਹਿਬ ਗਾੜਾ ਦਿਲ ਨੂੰ, ਕਿਤਨੇ ਸਿੱਖ ਨੇ ਉੱਥੇ ਕਿਤਨੇ ਫਿਰਦੇ ਨੇ ਹੁੰਦਾ ਹੀ ਆਪੋ ਆਪਣੀ ਮੱਤ ਅਨੁਸਾਰ। ਕਹਿਣ ਲੱਗੇ ਇਹਨਾਂ ਕੋਲੋਂ ਕੋਈ ਗੱਲ ਪੁੱਛੋ, ਆਪਾਂ ਗੱਲ ਕੀ ਪੁੱਛਣਗੇ, ਜਿਹੜੀ ਵਸਤੂ ਪੁੱਛਣੀ ਆ ਉਹ ਨਹੀਂ ਪੁੱਛੋਣੀ ਉਹਨਾਂ ਕੋ, ਕਿਉਂ ਉਹਨਾਂ ਦੇ ਅੰਦਰੋਂ ਗੱਲੇ ਹੀ ਨਹੀਂ ਹੈ। ਤਸਵ ਆਨੰਦ ਤਸਵ ਜਿਹੜਾ ਆਦਮੀ ਜਿਹਦੇ ਅੰਦਰ ਈਰਖਾ ਨਾ ਉਹ ਲਾਭ ਨਹੀਂ ਉਠਾ ਸਕਦਾ ਹੁੰਦਾ ਬਸ ਮਹਾਂਪੁਰਸ਼ਾਂ ਕੋਲ, ਨਾ ਗੁਰੂਆਂ ਕੋਲੋਂ ਉਠਾ ਸਕੇ। ਖੈਰ ਉਹ ਸਾਰੇ ਇਕੱਠੇ ਹੋ ਗਏ, ਇਕੱਠੇ ਹੋਣ ਤੋਂ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਸਵਾਲ ਰੱਖਿਆ, ਪੁੱਛਣ ਗੱਲ ਅਮਾਨ ਦੀ, ਉਹ ਸੱਚ ਨੂੰ ਕਹਿੰਦੇ ਆ ਪੁੱਛਣ ਗੱਲ ਅਮਾਨ ਦੀ। ਕਾਲੀ ਮੁੱਲਾਂ ਇਕੱਠੇ ਹੋਈ, ਵੱਡਾ ਸ਼ਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਜਾਣੀ ਇਤਨੀ ਸ਼ਕਤੀ ਦਿਖਾਲ ਦਿੱਤੀ ਇਸ ਨੂੰ ਕੋਈ ਜਾਣੀ ਵਰਣਨ ਨਹੀਂ ਕਰ ਸਕਦਾ, ਜਾਣੀ ਅਕਲ ਤੋਂ ਅਗਲੀ ਗੱਲ ਤੁਸੀਂ ਦਿਖਾਲਤੀ ਕਰਕੇ। ਇਹ ਤਾਂ ਮੂਲੀ ਗੱਲ ਹੁੰਦੀ ਹੈ ਮਹਾਤਮਾ ਦੇ ਅੱਗੇ ਗਰੋਖੋ, ਇਹ ਆਪਾਂ ਨੂੰ ਬਹੁਤ ਬੜੀ ਲੱਗਦੀ ਹੈ। ਜਦ ਮਹਾਰਾਜ ਜੀ ਨੇ ਉਹਦੀ ਜੂਨੀ ਬਦਲੀ ਤਾਂ ਕਿਸੇ ਪ੍ਰੇਮੀ ਨੇ ਸੰਤ ਮਹਾਰਾਜ ਨੂੰ ਕਿਹਾ ਮਹਾਰਾਜ ਜੀ ਆਪ ਨੇ ਬੜੀ ਬਹੁਤ ਬੜੀ ਇਹ ਤਾਂ ਸ਼ਕਤੀ ਜਾਂ ਗੱਲ ਕਰਕੇ ਦਿਖਾਲਤੀ, ਕਹਿੰਦੇ ਬਸ ਇਤਨਾ ਹੀ ਦਿਮਾਗ ਹੈ ਤੇਰਾ। ਉਹ ਕਹਿੰਦੇ ਮਹਾਂਪੁਰਸ਼ਾਂ ਦੇ ਵਿੱਚ ਤਾਂ ਬਹੁਤ ਤਾਕਤ ਹੁੰਦੀ ਹੈ, ਇਹ ਤਾਂ ਕੁਦਰਤੀ ਹੋਈ ਹੈ, ਇਹ ਤਾਂ ਮੂਲੀ ਗੱਲ ਹੈ ਕਹਿੰਦੇ, ਇਹ ਤਾਂ ਮਾਮੂਲੀ ਗੱਲ ਆ ਕਹਿੰਦੇ, ਬਸ ਇੰਨੀਆਂ ਹੀ ਤਾਕਤ ਹੁੰਦੀਆਂ ਮਹਾਂਪੁਰਸ਼ਾਂ ਦੇ, ਚੁੱਪ ਕਰਕੇ ਬੋਲੇ, ਬਹੁਤ ਤਾਕਤ ਹੁੰਦੀ ਹੈ ਗੁਰਸਿੱਖ ਦੇ ਵਿੱਚ, ਪਰ ਤਾਕਤ ਵਸਤਾ ਦੀ ਹੁੰਦੀ ਹੈ, ਠੀਕ ਹੈ ਲਿਬਾਸ ਵੀ ਰੱਖਣਾ, ਲਿਬਾਸ ਦੁਆਰਾ ਹੀ ਉਹ ਤਾਕਤ ਆਵੇਗੀ ਅੰਦਰ ਸਿੱਖ ਦੇ। خیر بٹا آسان ورتایا لکھ نہ سکے قدرت کوئی پھر کی پوچھن کھول کتاب نو بڑا ہندو کہ مسلمان لے تھلے بہ گئے پانی چ بے پانی چ بہ گئے وہ ایڈا گرو تھوڑے کول آیا تسی کوئی رب دے گھر دی گل پوچھ لو بھائی منکھا دے بلی بلی ہے بلی اللہ سادا کتے خدا نال بھی میل ہو جائے گا سادا جنم بھی سفلا ہو جائے گا مذہب دے ساتھ سنگت اتنی گٹھا پہ ہوئی ہیں یہاں چو کوئی کوئی سورما نکلتا گرمکھو آؤ جس طرح بابا خدا سنگھ مہاراج جی یہ پٹھانی علاقے دے وچ چلے گئے ساری سمپردا دے ہوئے نے بابا ویر سنگھ مہاراج لونگا آباد والے سی انہوں نے وہ سیوک سن بہت اچ وستا دے مالک سن بس موج دے وچ مستانی ویرتی کر لی کیس پچھے نو چھٹ کے رکھتے سن کشہرا رکھتے سن بس وہ جی ٹائپ کے ہور رل گئے نہ مستانے بابا ویس مہاراج نو کہہ گئے مہاراج جی کال سے گیڑا ماریا یہ کہتے صاحب مارا پٹھانی ملک ہے جرا رہت بہت کا خیال رکھنا اپنی رہت سکھا دی ہو رہا انہوں کی رہت ہو رہا کئی سات سنگت جتنے بہلتا ہوں نا وہ پہاڑو پائے جاتے ہیں جہے بہلتا رہتے ہیں جس طرح آپ نے بندے ادھر بہت داڑی کے سارے سکھ امر چکے آیا جاندے نے جد جا کے ایئرپورٹ سے اترتے ہیں چنٹ مکرا دیتے ہیں اتنے بس آن خروٹ ورگا منہ کر کے گاہ جاندے ہیں دسو یہ کوئی دھرم ہے یعنی مایا پیچھے داڑی بنا دینی اپنے دھرم تو چھین ہو جانا یہ تو بہت قہرت آئی ہے گرو کو ادو تو مر جانا چاہتا وہ ادو تو مر جانا چاہتا سکی روٹی کھا لو کیوں دھرم نو تسی مٹی چ روڑتے ہو آؤ تھی سنیا ہونا پیچھے جی سنیا ہونا اپنا کوئی بہت فلاسفر سی بہت بڑا گنگا سنگھ سی وہ کبھی نہ وہ پرچار کر گیا ولایت دے سکھاں نے کلیا اپنا بھی سکھی ہیں سارے اپنے جی جی ادھر جا کے پرچار شروع کرتا سات سنگت انہوں نے پھر وہ پار پاؤنا شروع کریا پار کوئی میر سی کلی وہ کوئی ہے نہیں تھی وہ کو ملیا روپیہ سی ملیا ادھر کوئی بولی ہوئی آپ پارما کروا گئے تو وہ کرتے ہوں کہ ملی آ ملی آئی یہ گلا تو ابھی بھی ادھر پھرتے رہے ہوں مہاراج کی کرپا نال گیا ساڈے چ کوئی طاقت نہیں اس نے ہولی 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 میونے بنا لیا ان کو کہ تو سادی گل آ کہ سادی کا گل پہلا جا تیرا منہ ہے یہ ٹھیک کر کہ ٹھیک کیوں ہوتا بس کہنا پڑھ دے جا کوئی کتے ہے گا یہ سار سنگت بہت ضرور یہ کوئی لا کے گل نہیں ہے کوئی یہ جھوٹ نہیں ہے کوئی چیز پچھلے جان دیں گے جڑے جڑے آج دسیا بھی بہت پہلا پہاڑ پا لینا ہم سے مہاراج کہیں گے بھائی پٹھانی علاقہ ہے رہت وائے کا خیال رکھنا چلے گئے شاہی مسجد دے وچ جا کے بیٹھ گئے شاہی مسجد ہوں وہاں لواس ہے ہندو بڑا کشہرا پایا ہے وہ جڑے کاجی ملا نے سن انہوں نے دیکھا پوچھا وہ جڑے نال کے ساتھی جی بھی یہ کون ہے جا بیٹھا سواتی نے خدا سنگھ کا نیتر بھی پڑھا رہے ناؤ کا جسوانت سنگھ سی اس ٹائم دے وچ وہ کاجی نے پوچھا نال جانو یہ کون ہے وہ جڑے ہوئے جی مستانے سی کہتے یہ خدا ہے کہتے خدا ہے کہتے اسی چار ساتھی ہیں جل خدا کا نام لیا سات سنگھ انہوں نے تو چڑھ گیا انہوں نے بھی اپنے آپ ہندو ہوا آیا شاہی مسجد اسلام کے علاقے اپنے آپ رب کہاں یہ ہو گئے تو ڈانگا لے کے آئے دے رب نو مارن لگے لے سوچو بھلا کتنے ہوگا رب نو مارنے جا آدمی نو مارنا آتما نو مار دینا ساری دنیا کا گھاٹ ہے کرو خیر سارے ایک جی نہیں ہوں بچوں ہی کسی نے اس راجے نو پتا کرتا بھی اس ٹائپ کے پنج فقیر آئے ہوئے نے یہ کاجی بنا لے انہوں مارن تیار نے بس انہیں جدی پولیس ہوتی ہے گھوڑے والی وہ کرتی بھائی جنا چر میں نام آ انہوں ہتھ نہیں لاؤن دینا فقیر آ گئے گھوڑے والے ہولی ہولی راجا بھی آ گیا ہر سواتی لائن بیٹھے نے کوئی پتا نہیں دنیا کے کتنے راج سن ਦੁਨੀਆਂ ਦਾ ਕੋਈ ਪਤਾ ਨਹੀਂ ਪਿੱਛੇ। ਦੁਨੀਆਂ ਮਨ ਕਰਕੇ ਹੀ ਭਾਸਦੀ ਹੈ, ਇਹ ਮਨ ਦੀ ਹੀ ਬਣਾਈ ਹੋਈ ਹੈ, ਮਨ ਨੇ ਹੀ ਹਟਾਉਣਾ, ਇਹਨੂੰ ਕਦੇ ਹਟਾ ਲਓ। ਦੁਨੀਆਂ ਹੈ ਨਹੀਂ, ਮਨ ਦੀ ਬਣਾਈ ਹੋਈ ਹੈ। ਖੈਰ ਉਹ ਆਇਆ ਜਿਹੜਾ ਸੀ ਰਾਜਾ, ਸਾਹਮਣੇ ਬੈਠ ਗਿਆ, ਜਦ ਚਰਨਾਂ ਨੂੰ ਹੱਥ ਲਾਏ ਫਿਰ ਉਹਨਾਂ ਨੇ ਸੁਰਤ ਲਾਹੀ ਉੱਤੋਂ, ਕਹਿਣ ਲੱਗੇ ਆਪ ਹੁਣ ਰਾਜਾ ਬੋਲਦਾ, ਰਾਜਾ ਜਿਹੜਾ ਕਹਿਣ ਲੱਗੇ ਆਪ ਕੌਣ? ਕਹਿੰਦਾ ਮੈਂ ਖਗਾ ਹੂੰ, ਇਹ ਚਾਰ ਸਾਥੀ ਨੇ ਮੇਰੇ ਪਿੱਛੇ ਬੈਠੇ। ਇਹੀ ਗੱਲ ਕਹੀ ਸਾਹਿਬ, ਅਸਲਾਮ ਜਾ ਹੋਵੇ ਰਾਜ, ਇੱਕ ਹਿੰਦੂ ਹੁੰਦਾ ਹੋਇਆ ਇਉਂ ਗੱਲ ਕਹਿ ਸਕਦਾ? ਉਹ ਰਾਜੇ ਵੀ ਸਿਆਣੇ ਹੁੰਦੇ ਨੇ ਵੀ ਜਿਹੜੇ ਨੇ ਗੱਲ ਕਹੀ ਆ, ਇਹ ਹਰ ਇੱਕ ਤਾਂ ਕਹਿ ਨਹੀਂ ਸਕਦਾ ਬਈ ਮੈਂ ਖੁਦਾ ਹਾਂ, ਕੋਈ ਗੱਲ ਹੈ ਇਹਦੇ ਵਿੱਚ। ਉਹ ਕਹਿਣ ਲੱਗਿਆ ਅਖੀਰ ਸਾਈ, ਜੇ ਤੂੰ ਖੁਦਾ ਹੈ, ਖੁਦਾ ਦੇ ਵਿੱਚ ਤਾਕਤ ਹੁੰਦੀ ਹੈ, ਠੀਕ ਹੈ, ਤਾਕਤ ਹੈਗੀ ਖੁਦਾ ਦੇ ਵਿੱਚ, ਨਾਮ ਦੇ ਵਿੱਚ ਵੀ ਤਾਕਤ ਹੈ, ਜਿਹੜੇ ਸਿੱਖ ਦੇ ਵਿੱਚ ਨਾਮ ਆ ਜਾਏਗਾ ਉਹਦੇ ਵਿੱਚ ਤਾਕਤ ਵੀ ਹੋ ਜਾਏਗੀ। ਜਿੱਥੇ ਖੁਦਾ ਨਾਮ ਉੱਥੇ ਖੁਦਾ ਵੀ ਆ ਗਿਆ, ਨਾਮ ਤੇ ਨਾਮੀ ਇੱਕ ਨੇ ਫਰਕ ਨਹੀਂ ਜਮਾਂਗੇ। ਕਹਿਣ ਲੱਗਿਆ ਤੂੰ ਫਿਰ ਕੋਈ ਮੋਜਾ ਦਿਖਾ ਇਹਨਾਂ ਨੂੰ, ਇਸਲਾਮ ਦੇ ਬੰਦਿਆਂ ਨੇ ਉਹ ਨਹੀਂ ਮੰਨਣਾ। ਤਾਂ ਕਹਿਣ ਲੱਗੇ ਵੀ ਰੱਬ ਦੀ ਖਲਕ ਤੇ ਰੱਬ ਦਾ ਬੰਦਾ ਕਹਿਰ ਨਹੀਂ ਕਰਦਾ, ਸ਼ਕਤੀ ਦਿਖਾਉਣੀ ਤਾਂ ਕਹਿਰ ਹੈ ਨਹੀਂ ਦਿਖਾਉਣੀ। ਫਿਰ ਉਹਨਾਂ ਨੂੰ ਇਉਂ ਵੀ ਚੜਾਇਆ, ਮੇਰੀ ਕੁੱਤੇ ਦਾਰ ਵਿਗਿਆੜ ਦਾ ਬੱਚਾ ਇੱਕੋ ਜਿਹਾ ਹੁੰਦਾ, ਛੋਟੇ ਹੁੰਦੇ ਜਿਹੜਾ ਵਿਗਿਆੜ ਦਾ ਬੱਚਾ ਤੁਸੀਂ ਕੰਨੋਂ ਫੜ ਕੇ ਧਰਤੀ ਤੇ ਮਾਰੋ, ਕਦੇ ਉਹ ਰੋਵੇਗਾ ਨਹੀਂ, ਉਹ ਰੋਣਪਨ ਹੈ ਹੀ ਨਹੀਂ ਉਹਦੇ ਵਿੱਚ, ਰੋਣਾਪਨ ਨਹੀਂ ਹੈ ਵਿਗਿਆੜ ਦੇ ਵਿੱਚ। ਤੇ ਕੁੱਤੇ ਦਾ ਬੱਚਾ ਜਿਹੜਾ ਕਤੂਰਾ ਜਿਹਨੂੰ ਕਹਿੰਦੇ ਆਪਾਂ, ਉਹ ਉਸਨੂੰ ਕੰਨੋਂ ਫੜ ਕੇ ਧਰਤੀ ਤੇ ਮਾਰੋ, ਚਾਂ ਚਾਂ ਸਨ ਲੱਗ ਜਾਣੀ। ਉਹਨਾਂ ਦਾ ਇਹ ਸੀ ਵੀ ਸਰੀਰ ਨੂੰ ਦੁੱਖ ਦੇ ਕੇ ਦੇ ਲਓ, ਸਰੀਰ ਤੇ ਪਰੇ ਆ, ਤਾਂ ਹੀ ਤਾਂ ਰੱਬ ਹੈ ਜੀ, ਤਾਂ ਹੀ ਤਾਂ ਖੁਦਾ ਹੈ ਨਾ। ਫਿਰ ਸਰੀਰ ਤੇ ਤੁਸੀਂ ਪੜੇ ਜੋ, ਤੁਹਾਨੂੰ ਵੀ ਖੁਦਾ ਪਤਾ ਪ੍ਰਾਪਤ ਹੋ ਜਾਊਗਾ। ਆਤਮਾ ਹੀ ਹੈ ਸਾਰੇ, ਆਤਮਾ ਨੂੰ ਹੀ ਆਪਾਂ ਰੱਬ ਕਹਿ ਦਿੰਦੇ, ਉਹ ਆਤਮਾ ਨੂੰ ਇਹ ਖੁਦਾ ਕਹਿ ਦਿੰਦੇ, ਹੋਰ ਤਾਂ ਕੁਛ ਸਹੀ ਨਹੀਂ। ਖੈਰ ਉਸਨੇ ਕਿਹਾ ਵੀ ਇੱਕ ਤੇਜ ਮਜਾਣਾ ਸੀ ਕੋਈ ਕਾਜੀ, ਉਸਨੇ ਕਿਹਾ ਵੀ ਇਹ ਗੱਲਾਂ ਜਿਹੀਆਂ ਮਾਰਦਾ, ਇਹਦੇ ਮਾਰੀਏ ਛੋਟਾ ਸਿਰ ਦੇ ਵਿੱਚ ਜੋੜ ਕੇ, ਚੱਕ ਕੇ ਸੋਟਾ ਉਸਨੇ ਬਾਹਾਂ ਤਾਹਾਂ ਨੂੰ ਵਾਰੀਆਂ। ਉਹ ਕਿਹੜਾ ਭੁੱਲੇ ਸਨ, ਬੈਠੇ ਤਾਂ ਦੂਏ ਪਾਸੇ ਨੂੰ ਸੀ ਸਾਧ ਸੰਗਤ, ਸਾਹੂ ਬਸਤੀ ਲਾਂਦਾ ਉਹਨਾਂ ਨੂੰ। ਜਦ ਉਹਨੇ ਸੋਟਾ ਚੱਕਿਆ ਤਾਂ ਬਾਬਾ ਖੁਦਾ ਸਿਵਾ ਤਾਹਾਂ ਨੂੰ ਮਾੜੀ ਜੀ ਨਗਾ ਕਰੀਆ, ਪੰਜ ਘਰਾਂ ਚ ਜਾ ਕੇ ਡਿੱਪਿਆ, ਅੱਧੀ ਦੁਨੀਆਂ ਤਾਂ ਉਸੇ ਕੰਨੀ ਹੋ ਗਈ, ਕੋਈ ਮਰ ਗਿਆ ਹੋਏ, ਕਾਜੀ ਮਰ ਗਿਆ ਹੋਏ। ਖੈਰ ਉਹ ਫਿਰ ਜਿਹੜਾ ਬਾਦਸ਼ਾਹ ਸੀ ਉਹ ਕਹਿਣ ਲੱਗਿਆ, ਫਕੀਰ ਸਾਹਿਬ ਤੁਸੀਂ ਤਾਂ ਕਹਿੰਦੇ ਨਹੀਂ ਸ਼ਕਤੀ ਹੈ ਨੀ, ਆ ਦਿਖਾ ਦਿੱਤੀ ਹੁਣ ਨਾਲੇ, ਕਹਿੰਦੇ ਕਹਿੰਦੇ ਨਹੀਂ ਸ਼ਕਤੀ ਨਹੀਂ ਦਿਖਾ ਰਹੀ। ਆਓ ਕਹਿੰਦੇ ਜੇ ਤੁਸੀਂ ਖਦਾ ਹੋ ਨਾ ਖਦਾ, ਤਾਂ ਫਿਰ ਇਉਂ ਕਰੋ ਸਾਡੇ ਨਾਲ ਖਾਣਾ ਖਾ ਲਓ, ਇਹੀ ਜੋ ਰਹਿਣਾ ਦਾ ਖਾਣਾ ਖਾਏ ਤੇ ਕਿਹਦਾ ਵੀ ਮੁਸਲਮਾਨ ਬਣ ਜੂਗਾ, ਬਸ ਇਹੀ ਹੈ ਨਾ, ਹੋਰ ਤਾਂ ਨਹੀਂ ਕੁਛ। ਭਲੇ ਲੋਕਾਂ ਦੇ ਕੀ ਤਰਿਆ ਪਿਆ, ਕੁਛ ਨੀ ਤਰਿਆ ਪਿਆ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਣੀਆਂ ਦੇ ਵਿੱਚ ਬੈਠੇ, ਸ਼ਮਸ਼ਾਨ ਭੂਮਿਕਾ ਕਹਿ ਲਓ, ਕਬਰਾਂ ਕਹਿ ਲਓ, ਚਾਹੇ ਕੋਈ ਗੱਲ, ਕਦੇ ਤਾਂ ਕਹਿੰਦੇ ਨੇ ਨਾ ਹਿੰਦੂ ਨਾ ਮੁਸਲਮਾਨ, ਇਹ ਲਫ਼ਜ਼ ਕਹਿੰਦੇ ਨੇ। ਕਾਜੀ ਨੇ ਸੁਣ ਲਿਆ ਤੇ ਦੱਸ ਵੀ ਦਿੰਦੇ ਨੇ, ਦੌਸਖਾਂ ਨਵਾਬ ਘੇਰ ਲਿਆ ਜਾ ਕੇ ਕਾਜੀਆਂ ਨੇ, ਕਹਿੰਦੇ ਤੇਰਾ ਨੌਕਰ ਤੇ ਜਿਹੜਾ ਮੋਦੀਖਾਨੇ ਦਾ ਗੁਰੂ ਨਾਨਕ, ਉਹ ਇਉਂ ਕਹਿੰਦਾ ਨਾ ਹਿੰਦੂ ਨਾ ਮੁਸਲਮਾਨ, ਨਹੀਂ ਹੋਣਗੇ ਹਿੰਦੂ, ਜਰੀਏ ਟੈਕਸੀਆਂ ਦੇ ਮਾਰੇ ਹੋਏ ਨੇ, ਅੱਜ ਇਸਲਾਮ ਦਾ ਤਾਂ ਬੋਲਬਾਲਾ, ਸਾਡਾ ਤਾਂ ਚੱਕਰਵਰਤੀ ਰਾਜਾ, ਕਿਉਂ ਨੀ ਕੋਈ ਮੁਸਲਮਾਨ, ਅਸੀਂ ਤਾਂ ਪੁੱਛਣਾ ਚਾਹੁੰਦੇ ਹਾਂ। ਉਹ ਦੌਲਤ ਖਾਂ ਜਾਣਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਆਉਂਦਾ, ਉਹਨਾਂ ਦੀ ਗਤੀ ਤਾਂ ਅਗਾਧ ਹੈ। ਕਹਿੰਦੇ ਕਾਜੀ ਸਾਹਿਬ ਆਪਾਂ ਕੀ ਰਹਿਣਾ, ਆਪਾਂ ਕੀ ਰਹਿਣਾ, ਜਦ ਆਪਣਾ ਨੌਕਰ ਸੀ ਆ ਜਾਂਦਾ ਤੇ ਹੁਣ ਉਹ ਫਕੀਰ ਬਣ ਗਿਆ, ਆਪਾਂ ਕਹਿੰਦੇ ਨਹੀਂ ਪੁੱਛਣਾ ਉਹਨੂੰ, ਪੁੱਛਣਾ ਕੰਡ ਜੀ ਚੜਾਉਣੀਆਂ ਨੇ ਵੀ ਨਾ, ਇਹ ਸਾਧ ਸੰਗਤ ਉਸੇ ਫਿਰ ਨੌਕਰ ਕਰਿਆ। ਕਹਿਣ ਲੱਗੇ ਗੁਰੂ ਨਾਨਕ ਜੀ ਨਵਾਬ ਸਾਹਿਬ ਜੀ ਤੁਹਾਨੂੰ ਯਾਦ ਕਰਦੇ ਨੇ, ਸੱਦਦੇ ਨੇ ਜਾਣੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਵੀ ਸੁਣ ਲਓ, ਜਦ ਅਸੀਂ ਨਵਾਬ ਦੇ ਨੌਕਰ ਸਾਂ, ਇੱਕ ਵਾਰੀ ਸੱਜਿਆ ਸਤਵਾਣੀ ਆਉਣ ਨੂੰ ਤਿਆਰ ਸਾਂ, ਹੁਣ ਅਸੀਂ ਉਸ ਨਵਾਬ ਦੇ ਨੌਕਰ ਹਾਂ, ਕਿਹੜੇ ਦੇ, ਜਿਹਦਾ ਕੋਈ ਸਰੂਪ ਨਹੀਂ ਹੈ, ਜਿਹਨੇ ਇਹ ਜੇ ਕਰੋੜਾਂ ਨਵਾਬ ਬਣਾਵੇਗਾ ਇਹ ਜੇ ਕਰੋੜਾਂ ਖਪਾਵੇਗਾ ਅਸੀਂ ਤਾਂ ਉਸਦੇ ਨੌਕਰਾਂ, ਜੇ ਉਸ ਨੂੰ ਸ਼ੌਂਕ ਹੈ ਪ੍ਰੇਮ ਹੈ ਤਾਂ ਸਾਨੂੰ ਆ ਕੇ ਇੱਥੇ ਮਿਲ ਲਵੇ, ਸਾਨੂੰ ਕੋਈ ਲੋੜ ਨਹੀਂ ਉਹਦੇ ਕੋਲ ਜਾਣ ਦੀ, ਬੇਪਰਵਾਹੀ ਦੀ ਬਚਨੇ ਬੜੋ ਪ੍ਰੇਮ ਨਾਲ, ਕੋਈ ਪਰਮੇਸ਼ਰ ਦਾ ਪਿਆਰਾ ਹੀ ਬੇਪਰਵਾਹ ਹੋ ਸਕਦਾ।
ਰੰਗ ਰੋਂਦੇ ਰੰਗਾਂ ਦੇ ਵਿੱਚ
ਬੇਪਰਵਾਹੀ ਇਹ ਜਿਹੜੀ ਹੰਕਾਰ ਨੀ ਹੈ ਗੁਰਮੁਖ, ਇਹ ਤਾਂ ਬਹੁਤ ਇੱਕ ਉੱਤਮ ਗੁਣ ਹੈ ਸਿੱਖ ਦਾ। ਉਹ ਆਪਣੇ ਮਹਾਰਾਜ ਦੇ ਵਿੱਚ ਬਹੁਤ ਗੱਲਾਂ ਘੜਦੀਆਂ ਸੀ ਬੜਿਆਂ ਦੇ ਵਿੱਚ ਗੁਰਮੁਖ। ਇੱਕ ਦਫਾ ਦਾ ਜ਼ਿਕਰ ਆ, ਕੋਈ ਪ੍ਰੇਮੀ ਇਹਨਾਂ ਨੂੰ ਮਿਲਣ ਵਾਲਾ, ਜਿਹੜੇ ਸਿਆਸੀ ਆਦਮੀ ਹੁੰਦੇ ਆ, ਇਹ ਮਿਲਦੇ ਵੀ ਤਾਂ ਨੇ ਮਹਾਂਪੁਰਸ਼ਾਂ ਦੇ ਆਸਰੇ, ਆਪਣੇ ਕੰਮ ਕੱਢਦੇ ਫਿਰਦੇ ਹੁੰਦੇ ਨੇ। ਮਹਾਂਪੁਰਸ਼ਾਂ ਦੀ ਵੋਟ ਲੈਣੀ, ਮੈਂ ਰਾੜੇ ਰਾੜਿਆਂ ਜੀ, ਸੰਤਾਂ ਨੇ ਕੱਲਿਆ ਕੰਮ ਆਪਣਾ ਹੀ ਕਰੀ ਜਾਣਾ, ਮਹਾਤਮਾ ਦਾ ਕੀ ਘੜਦਾ ਹੁੰਦਾ ਗੁਰੂ ਭਾਈ, ਇਹਦੇ ਵੀ ਲੋਕ ਬਹੁਤ ਹੁੰਦੇ। ਫਿਰ ਤਾਂ ਹੀ ਤਾਂ ਇਹ ਹਾਲਤ ਹੁੰਦੀ ਆ ਉਹਨਾਂ ਲੋਕਾਂ ਦੀ। ਫਿਰ ਉਹ ਕਹਿਣ ਲੱਗੇ ਬਈ ਤੁਹਾਨੂੰ ਗਿਆਨੀ ਜੈਲਸ ਚੀਫ ਮਿਨਿਸਟਰ ਸੀਗਾ ਪੰਜਾਬ ਦਾ, ਹੁਣ ਤਾਂ ਉਹ ਇੱਥੇ ਬਹੁਤ ਬੜਾ ਬਣਿਆ ਵਜ਼ੀਰ ਦਿੱਲੀ ਚ, ਕਹਿੰਦੇ ਕੀ ਕਹਿੰਦੇ ਹੋਮ ਮਿਨਿਸਟਰ ਕਸੋਰ ਆ, ਉਹ ਕਸੋਣਾ ਜਾਂ ਮਿਨਿਸਟਰ ਹੀ ਆ, ਬੜਾ ਇੰਦਰਾ ਦੇ ਥੱਲੇ ਆ। ਇਹ ਉਹ ਸਾਧ ਸੰਗਤ ਉਸ ਨੇ ਉਹ ਮਿਲਣਗੇ ਨਾਲ ਅਸੀਂ ਵੀ ਮਹਾਰਾਜ, ਮਹਾਰਾਜ ਕਹਿੰਦੇ ਵੀ ਠੀਕ ਹੈ, ਸਾਨੂੰ ਤਾਂ ਕੋਈ ਲੋੜ ਨੀ ਇਹਨਾਂ ਤਾਂ, ਅਸੀਂ ਨਾ ਸਾਡਾ ਕੋਈ, ਸਾਡਾ ਸਭ ਨਾਲ ਪ੍ਰੇਮ ਇੱਕੋ ਹੀ ਹੈ, ਕੋਈ ਆ ਜਾਓ ਸ਼ਿਕਾਰ ਇੱਕ ਨੂੰ ਹੀ ਚੰਗਾ ਸਮਝਦੇ ਹਾਂ, ਹੋਣਾ ਵੀ ਐਸਾ ਹੀ ਚਾਹੀਦਾ। ਸਾਧੂ ਸਭ ਦਾ ਸਾਂਝਾ ਹੁੰਦਾ ਗੁਰਮੁਖ, ਸਾਧੂ ਇੱਕ ਦਾ ਨਹੀਂ ਹੁੰਦਾ, ਸਾਧੂ ਸਭ ਦਾ ਸਾਂਝਾ। ਜੇ ਇੱਕ ਦਾ ਗਿਆ ਸਾਧੂ ਹੀ ਨਹੀਂ, ਉਹ ਨਾ ਸਿੱਖ ਆਇਓ ਕਰਕੇ ਉਸਨੇ ਟਾਈਮ ਦੇ ਦਿੱਤਾ ਮਹਾਰਾਜ ਜੀ ਨੇ। ਟਾਈਮ ਦੇ ਬਹੁਤ ਪੱਕੇ ਸਨ, ਗੋਬਿੰਦਗੜ੍ਹ ਦੀਵਾਨ ਲੱਗ ਜਾਂਦੇ ਸੀਗੇ ਰਾਤ ਦੇ, ਸ਼ਹਿਰਾਂ ਚ ਰਾਤ ਦੇ ਹੁੰਦੇ ਨੇ, ਹੁਣ ਆ ਸ਼ਹਿਰ ਕਰਕੇ ਇੱਥੇ ਰਾਤ ਦੇ ਲਿਆਉਂਦੇ ਨੇ। ਦੀਵਾਨ ਤਾਂ ਸਾਡੇ ਉਧਰ ਦਿਨੇ ਚੱਲਦੇ ਨੇ ਪਿੰਡਾਂ ਦੇ ਵਿੱਚ, ਹੁਣ ਇੱਥੋਂ ਜਾ ਕੇ ਦੀਵਾਨ ਸਾਡੇ 26 ਨੂੰ ਰਾਈਫਲ ਸ਼ੁਰੂ ਹੋਊਗਾ ਪਹਿਲਾਂ ਜਾ ਕੇ। ਨਿਯਮ ਸਾਧ ਸੰਗਤ ਖੈਰ, ਮਹਾਰਾਜ ਜੀ ਨੇ ਦੀਵਾਨ ਚ ਨੂੰ ਜਾਣਾ ਸੀ, ਉਹ ਬੰਦਾ ਪਹਿਲਾਂ ਆ ਗਿਆ। ਮਹਾਰਾਜ ਜੀ ਤਿਆਰ ਹੋ ਕੇ ਭੋਰੇ ਚੋਂ ਨਿਕਲ ਕੇ ਟਹਿਲਣ ਲੱਗ ਗਏ, ਟਹਿਲਦਿਆਂ ਟਹਿਲਦਿਆਂ ਕਹਿਣ ਲੱਗੇ ਵੀ ਆਇਆ ਨੀ ਤੇਰਾ, ਮੈਨੂੰ ਤੂੰ ਕਹਿੰਦਾ ਤੀ ਮਿਲਣਾ ਆਇਆ ਨੀ ਹੈ। ਕਹਿ ਤੇਰੇ ਸਦਕੇ ਅਸੀਂ 5 ਮਿੰਟ ਹੋਰ ਉਡੀਕਦਿਆਂ ਗਏ, 5 ਮਿੰਟ ਉਡੀਕ ਕੇ ਮਹਾਰਾਜ ਜੀ ਕਹਿੰਦੇ ਦਰ ਖੋਲ ਲੋ ਭੋਰੇ ਦਾ, ਦਰਵਾਜ਼ਾ ਖੁੱਲ ਗਿਆ, ਚਲੇ ਗਏ, ਸਾਹਮਣੇ ਗੱਡੀ ਖੜੀ ਸੀ ਬੈਠ ਗਏ। ਗੋਬਿੰਦਗੜ੍ਹ ਨੂੰ ਜਾਣਾ ਸੀ, ਰਾਤ ਦੇ ਦੀਵਾਨ ਸੀ। ਜਦ ਮਹਾਰਾਜ ਜੀ ਗੱਡੀ ਆਈ ਗੁਰਦੁਆਰੇ ਦੀ ਜੋੜੀ ਦੀ ਮੂਹਰੇ, ਉਧਰੋਂ ਆ ਗਿਆ ਗਿਆਨੀ ਜੈਤ ਸਿੰਘ। ਖੈਰ ਮਹਾਰਾਜ ਜੀ ਨੇ ਗੱਡੀ ਕਢਾ ਲਾ, ਗੱਡੀ ਕਢਾ ਲਈ, ਉਤਰਿਆ, ਨਮਸਕਾਰ ਕਰੀ। ਮਹਾਰਾਜ ਦੇ ਹੱਥ ਦੇ ਵਿੱਚ ਘੜੀ ਹੁੰਦੀ ਸੀ, ਦੂਈ ਘੜੀ ਹੱਥ ਨੂੰ ਨੀ ਮਹਾਰਾਜ ਲਾਉਂਦੇ ਸਨ, ਨੀ ਉਹਨਾਂ ਨੇ ਨੀ ਹੱਥ ਨੂੰ ਘੜੀ ਲਾਈ, ਬਸ ਘੜੀਆਂ ਦਾ ਕੋਈ ਉਹਨਾਂ ਕੋਲ ਘਾਟਾ ਨੀ ਸੀ। ਗੁਰਮੁਖ ਹਜ਼ਾਰਾਂ ਸੋਨੇ ਦੀਆਂ ਘੜੀਆਂ, ਹੀਰੇ ਜਿਹੜੇ ਹੋਏ ਵਿੱਚ ਅਈਆਂ ਜਿਹੀਆਂ ਘੜੀਆਂ ਸੀ, ਪਰ ਨਹੀਂ ਲਾਉਂਦੇ ਨੀ ਸਨ, ਪ੍ਰੇਮੀਆਂ ਨੂੰ ਦੇ ਦਿੰਦੇ ਸਨ। ਬਹੁਤ ਹੀਰੇ ਜਿਹੜੇ ਮੁੰਦੀਆਂ ਦੀ ਜਿਹੜੀਆਂ ਸੋਨੇ ਦੀਆਂ, ਨਹੀਂ ਪ੍ਰੇਮੀਆਂ ਨੂੰ ਦੇ ਦਿੰਦੇ ਸਨ। ਇਹ ਮਹਾਂਪੁਰਸ਼ਾਂ ਦਾ ਉਹ ਆਪਣੀ ਉਹਨਾਂ ਦੀ ਮਰਜ਼ੀ ਸੀ। ਖੈਰ ਮਹਾਰਾਜ ਜੀ ਉਹ ਹੱਥ ਚ ਫੜੀ ਹੋਈ ਸੀ ਘੜੀ, ਰੁਮਾਲ ਚ ਭਲੇਟੀ ਹੋਈ, ਖੋਲ ਕੇ ਰੁਮਾਲ ਚੋਂ ਘੜੀ ਉਹਦੇ ਕਦੇ ਨੂੰ, ਕਹਿੰਦੇ ਦੇਖ ਟਾਈਮ ਕੀ ਹੈ। ਹਜੂਰਾ ਸਿੰਘ ਕਹਿੰਦੇ ਹੱਕ ਦੇ ਗੱਡੀ, ਉੱਥੇ ਖੜਾ ਹੀ ਰਹਿ ਗਿਆ ਕਰੋ। ਇਹ ਕੋਈ ਹੰਕਾਰ ਨਹੀਂ ਹੈ, ਇਹ ਬੇਪਰਵਾਹੀ ਹੈ, ਕਿਉਂਕਿ ਹਰ ਇੱਕ ਦੇ ਵਿੱਚ ਨਹੀਂ ਹੋ ਸਕਦੀ। ਜੇ ਕਿਸੇ ਹੋਰ ਦੇ ਆ ਜਾਓ, ਇਹ ਨਾ ਕਿਸੇ ਦੇ ਵੀ ਚੀਫ ਮਿਨਿਸਟਰ ਆ ਗਿਆ, ਕਿਤੇ ਦੀਵਾਨ ਭੁੱਲ ਜੂ, ਕਿਤੇ ਦੀਵਾਨ ਤੋਂ ਭੁੱਲ ਜਾਣਗੇ ਸਾਧ ਸੰਗਤ, ਪਰ ਉਹ ਵਾਸਤਾ ਨਹੀਂ ਨਾ ਆਈ ਹੈ। ਜਿੱਥੇ ਵਾਸਤਾ ਉੱਥੇ ਹੀ ਗੱਲ ਕੱਟੇਗੀ ਨਾ। ਖੈਰ ਉਹ ਵੀ ਪ੍ਰੇਮੀ ਸੀ ਵਿਚਾਰ, ਪ੍ਰੇਮ ਨਾਲ ਹੀ ਦਰਸ਼ਨ ਕਰਨ ਆਇਆ ਸੀ, ਪਿੱਛੇ ਹੀ ਗੱਡੀ ਉਹਨੇ ਮੋੜ ਲਈ। ਮਹਾਰਾਜ ਜੀ ਚਲੇ ਗਏ ਦੀਵਾਨ ਦੇ ਵਿੱਚ ਬੈਠ ਗਏ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਗਿਆਨੀ ਜੈਲ ਸਿੰਘ ਨੂੰ ਵੀ ਟਾਈਮ ਦਿੱਤਾ ਥੋੜਾ ਜਿਹਾ, ਚੀਫ ਮਿਨਿਸਟਰ ਦੇ ਨਾਤੇ। ਖੈਰ ਉਹਨੇ ਵੀ ਸੁਣਾਇਆ, ਫਿਰ ਉਹ ਤੁਹਾਨੂੰ ਬੇਪਰਵਾਹੀ ਦੱਸਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਭਾਈ ਜੇ ਦੌਲਤ ਖਾਂ ਨਵਾਬ ਨੂੰ ਜੇ ਕੋਈ ਪ੍ਰੇਮ ਹੈ ਮਿਲਣ ਦਾ ਤਾਂ ਸਾਡੇ ਕੋਲ ਆ ਜਾਓ, ਸਾਨੂੰ ਕੋਈ ਲੋੜ ਨੀ ਉੱਥੇ ਜਾਣ ਦੀ। ਉਹਨੇ ਫਿਰ ਬੇਨਤੀ ਕਰਕੇ ਕਰੀ, ਬੇਨਤੀ ਹੈ ਸਾਡੀ, ਜੇ ਤੁਸੀਂ ਨਵਾਬ ਰੱਬ ਦੇ ਨੌਕਰ ਹੋ, ਉਸ ਦੇ ਵਾਸਤੇ ਸਾਨੂੰ ਦਰਸ਼ਨ ਤਾਂ ਦੇ ਦਿਓ। ਆਗੇ ਰੱਬ ਤੇ ਸਾਧੂ ਪ੍ਰੇਮ ਦਾ ਭੁੱਖਾ ਕਰੂ, ਉੱਠ ਖੜੇ ਹੋਏ ਆ ਗਏ, ਬੈਠ ਗਏ। ਉਹ ਕਾਜੀ ਸੀ ਜਿਹੜਾ, ਕਹਿਣ ਲੱਗੇ ਪੁੱਛ ਲਾ ਆ ਗਏ, ਕਹਿੰਦਾ ਕਿ ਤੁਸੀਂ ਕਹਿੰਦੇ ਹੋ ਵੀ ਹਿੰਦੂ ਨੀ ਕੋਈ, ਮੁਸਲਮਾਨ ਨੀ, ਮੁਸਲਮਾਨ ਕਿਉਂ ਨੀ ਹੈ? ਮਹਾਰਾਜ ਕਹਿੰਦੇ 40 ਸਾਲ ਜੀ, ਮੁਸਲਮਾਨ ਤੇ ਹਿੰਦੂ ਬਣਨਾ ਬੜਾ ਮੁਸ਼ਕਲ ਹੈ। ਮੁਸਲਮਾਨ ਹੋਏ ਮੁਸ਼ਕਲ ਤਾਂ ਮੁਸਲਮਾਨ ਕਹਾਵੇ, ਇਹ 4 ਮਜ਼ਲਾਂ ਨੇ, ਇੱਧਰ ਨੀ ਹੁਣ ਆਪਾਂ ਜਾਂਦੇ ਹਾਂ। 4 ਮਜ਼ਲਾਂ ਨੇ ਹਰ ਇੱਕ ਮਤ ਦੀਆਂ, ਜਦੇ ਹੱਕ ਦੇ ਵਿੱਚ ਚਲਿਆ ਜਾਵੇਗਾ ਨਾ, ਉਹ ਗੁਰਸਿੱਖ ਹੁੰਦਾ, ਉਹੀ ਮੁਸਲਮਾਨ ਹੁੰਦਾ। ਇਹ ਬ੍ਰਿਟਿਸ਼ ਜੀ ਬਹੁਤ ਜਾਣਦੇ ਹੁੰਦੇ ਨੇ, ਜੇ ਜੇ ਹੁੰਦੇ ਨੇ ਪੜੇ ਜੇ ਜਾਣੀ, ਇਹ ਗੱਲਬਾਤ ਜੀ ਬਹੁਤ ਦਿਮਾਗ ਜਿਹੜਾ ਤਿੱਖਾ ਕਰਾਉਂਦੇ ਨਾ ਉਸਤਰੇ ਮੰਗਣ। ਫਿਰ ਉਹ ਕਹਿਣ ਲੱਗੇ, ਜੇ ਤੁਸੀਂ ਕਹਿੰਦੇ ਹੋ ਸਾਰਿਆਂ ਚ ਪਰਮੇਸ਼ਰ ਹੈ, ਤਾਂ ਫਿਰ ਮਸੀਤ ਵੀ ਉਹੀ ਆ, ਠਾਕੁਰ ਦੁਆਰਾ ਆ, ਕਹਿੰਦੇ ਇੱਕੋ ਹੀ ਆ, ਸਾਨੂੰ ਤਾਂ ਫਰਕ ਕੋਈ ਨੀ। ਕਹਿੰਦੇ ਵੀ ਸਾਡੇ ਨਾਲ ਨਮਾਜ਼ ਪੜ੍ਹ ਲਓ, ਆਹੀ ਗੱਲਾਂ ਇਹਨਾਂ ਦੀ, ਆਹੀ ਗੱਲ ਆ, ਕੋਈ ਭਲੇ ਦੀ ਗੱਲ ਤਾਂ ਪੁੱਛਣੀ ਨੀ ਗੁਰਮੁਖ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਚਲੋ ਅਸੀਂ ਨਵਾਜ਼ ਅਵਾਤ ਤੇ ਕਰਨੀ ਹੈ, ਚਲੋ ਅਸੀਂ ਨਵਾਜ਼ ਪੜ੍ਹ ਲੈਂਦੇ ਹਾਂ, ਸਾਨੂੰ ਕੀ ਹੈ। ਇਹ ਚਲੇ ਫਿਰ ਲੋਕਾਂ ਨੇ ਹੁਣ ਮੁਸਲਮਾਨ ਬਣਨਗੇ ਲੈ, ਨਹੀਂ ਨਹੀਂ, ਉਹ ਤਾਂ ਉਹਨਾਂ ਨੂੰ ਜਣਾਉਣਾ ਵੀ ਸਚਾਈ ਕੀ ਹੈ। ਘਰ ਉੱਥੇ ਨਵਾਜ਼ ਦੀ ਰਸਮ ਅਦਾ ਹੋਣੀ ਸ਼ੁਰੂ ਹੋ ਗਈ, ਜਣਾਇਆ ਉਹਨਾਂ ਦਾ ਮਨ ਸੀ ਠਿਕਾਣੇ, ਨਾ ਕਾਜੀ ਦਾ ਮਨ ਠਿਕਾਣੇ, ਨਾ ਨਵਾਬ ਦਾ ਠਿਕਾਣੇ। ਉਹ ਘੋੜੀ ਦੇ ਆਲੇ ਦੁਆਲੇ ਫਿਰਦਾ ਸੀ ਵਿਛੇਰੇ ਦੇ, ਉਹ ਉੱਧਰ ਉੱਥੇ ਆਪਣੇ ਘੋੜੇ ਖਰੀਦਦਾ ਫਿਰਦਾ ਸੀ। ਸਚਾਈ ਜਣਾ ਤੇ ਉਹ ਵੀ ਮੰਨ ਗਏ, ਹਾਂ ਉਹ ਕਹਿੰਦੇ ਠੀਕ ਹੈ ਮਹਾਰਾਜ ਜੀ, ਹਾਂ ਕਰੋ ਜੋਸ਼ ਕਰਦੇ ਹੋ, ਕਹਿੰਦੇ ਮਨ ਨੂੰ ਇਕਾਗਰ ਕਰਕੇ ਕਰੋ ਨਾ, ਜੋਸ਼ ਕਰਨਾ ਪਰਮੇਸ਼ਰ ਦੇ ਇਕਾਗਰ ਕਰਕੇ ਕਰੋ, ਫੇਰ ਲੇਖੇ ਚ ਆਉਂਦਾ। ਔਰ ਇਸੇ ਤਰ੍ਹਾਂ ਹੀ ਜਿਹੜੀ ਸ਼ਰ੍ਹਾਂ ਦੇ ਵਿੱਚ ਬਹੁਤ ਆ ਰਹੇ ਨੇ ਸਾਧੂ, ਔਰ ਇਸੇ ਤਰ੍ਹਾਂ ਸਭ ਸਮਝ ਕੇ ਫਰੀ ਹੋਇਆ ਮੁਸਲਮਾਨਾਂ ਨੂੰ। ਉਹ ਰਾਜੇ ਦਾ ਕੋਈ ਪੁੱਤਰ ਮਰ ਗਿਆ ਰਾਜੇ ਦਾ, ਉਹਨੇ ਕਾਜ਼ੀਆਂ ਵਾਲਿਆਂ ਨੂੰ ਇਹ ਆਰਡਰ ਕਰ ਦਿੱਤਾ ਕਿ ਉਹ ਰਸਤਾ ਲੈ ਕੇ ਖਾਂਦੇ ਸੀ, ਨੌਕਰੀਆਂ ਸਨ ਬਹੁਤ ਕੁਛ ਸੀ, ਧਰਮ ਦੇ ਆਗੂ ਮੰਨਦੇ ਸਨ, ਜਿਹੜਾ ਧਰਮਾਤਮਾ ਤਾਂ ਇਹੀ ਗੱਲ ਵੀ ਕਰਕੇ ਦਿਖਾ ਦੇਵੇਗਾ। ਕਹਿਣ ਲੱਗੇ ਵੀ ਮੇਰਾ ਸਾਹਿਜ਼ਾਦਾ ਚੜਾਈ ਕਰ ਗਿਆ ਮਿਲਾਣੇ ਉਹ ਕਾਜ਼ੀ, ਉਹ ਇਹਨੂੰ ਜਿਉਂਦਾ ਕਰ ਦੋ, ਉਹਨੇ ਸੁਣੇ ਬੱਚੇ ਕਹਾਣੀ ਬਣਾ ਦੂਗਾ, ਹਫ਼ਤੇ ਨੂੰ ਹਫ਼ਤੇ ਦੀ ਬੋਲਤਾ ਪੈ ਗਏ ਪਿੱਛੂ, ਉਹਨਾਂ ਨੂੰ ਕਹਾਂ ਪਿੱਛੂ ਪੈ ਗਏ, ਤੁਹਾਨੂੰ ਕੋਈ ਵਾਸਤਾ ਨੀ ਨਾ, ਖਾਣਾ ਪੀਣਾ ਦਾ ਸਭ ਨੂੰ ਹੀ ਚੰਗਾ ਲੱਗਦਾ। ਖਾਰ ਉਹ ਬੈਠੇ ਐਨ ਸੁੱਕ ਕੇ ਟਾਂਗਿਆਂ ਵਰ ਗਏ ਹੋ ਗਏ, ਉਹ ਸਮਝ ਤੇ ਕੀਰਤੀ ਜਿਹੜਾ ਉਹ ਕੁਦਰਤੀ ਉਧਰ ਨਿਕਲਿਆ, ਮਸਤ ਆਪਣੀ ਮਾਤ ਦੇ ਮੌਜ ਦੇ ਵਿੱਚ ਆਉਂਦਾ ਤੁਰਿਆ, ਦੇਖ ਕੇ ਕਹਿੰਦਾ ਉਹ ਕਾਜ਼ੀ ਉਮਰ ਆ ਜਾਓ, ਤੁਸੀਂ ਇੱਥੇ ਇਕੱਠੇ ਹੋਏ ਹੋ, ਹਾਲਾਂਕਿ ਇਸਲਾਮ ਦਾ ਹੀ ਫਕੀਰ ਸੀ। ਕਹਿਣ ਕੇ ਫਕੀਰ ਸਾਈਂ ਕਾਹਦੇ ਆਇਆ, ਸਾਡੀ ਤਾਂ ਕੜੱਕੀ ਚ ਜਾਨ ਆ ਗਈ। ਕਹਿੰਦੇ ਕੀ ਹੋ ਗਿਆ ਥੱਲੇ, ਕੀ ਜ਼ੁਲਮ ਹੋ ਗਿਆ ਤੁਹਾਡੇ ਕੋਲੋਂ? ਕਹਿਣ ਲੱਗਿਆ ਬਾਦਸ਼ਾਹ ਦਾ ਸਾਹਿਜ਼ਾਦਾ ਮਰ ਗਿਆ, ਉਹਨੇ ਆਰਡਰ ਕਰਦਾ ਨਹੀਂ, ਜਿਉਂਦਾ ਕਰ ਦੋ ਨੀ, ਹਫ਼ਤੇ ਨੂੰ ਸਣੇ ਬੱਚੇ ਕਹਾਣੀ ਚ ਹੀ ਲਿਖਾ ਦੂ, ਬਸ ਮੌਤ ਸਾਹਮਣੇ ਮੋਢੀ ਖੜੀ ਹੈ। ਉਹ ਫਕੀਰ ਕਹਿੰਦਾ ਕਰ ਦੋ, ਇਹ ਰਸਤਾ ਖਾਂਦੇ ਹੋ, ਆ ਮਨ ਮਨ ਦੇ ਝੁੱਡ ਕਰੇ ਨੇ, ਕਰੋ ਜਿਉਂਦਾ ਇਹਨੂੰ, ਕਰੇ ਕੌਣ ਕਰੂ, ਉਹ ਹੈ ਹੀ ਨੀ ਗੱਲ ਵੀ ਹੈ। ਜੇ ਖੁਦਾ ਨਾਮ ਗੱਲ ਪ੍ਰਗਟ ਹੋਵੇਗੀ, ਨਾਮ ਉਹ ਤਾਂ ਹੈ ਨੀ। ਕਹਿਣਗੇ ਫੇਰ ਕਹਿੰਦੇ ਮਹਾਰਾਜ ਸਾਡੀ ਕਿਵੇਂ ਜਾਣਦਾ ਛਡਾਓ? ਕਹਿੰਦੇ ਜੀ ਮੈਂ ਕਰਦਾ ਜਿਉਂਦਾ। ਕਹਿੰਦੇ ਮਹਾਰਾਜ ਬਹੁਤ ਆਪਦੀ ਮਿਹਰਬਾਨੀ ਹੋਵੇਗੀ। ਕਹਿੰਦੇ ਤੁਸੀਂ ਗੁੱਸੇ ਤਾਂ ਨੀ ਹੋਵੋਗੇ? ਗੁੱਸੇ ਤਾਂ ਨੀ? ਕਹਿੰਦੇ ਮਹਾਰਾਜ ਤੁਸੀਂ ਸਾਡੀ ਜਾਨ ਬਚਾਓ, ਅਸੀਂ ਗੁੱਸੇ ਕੌਣ? ਕਹਿੰਦੇ ਅੱਛਾ। ਉਹ ਜਿਹੜਾ ਫਕੀਰ ਸੀ ਉਹ ਬੱਚੇ ਦੇ ਕੋਲ ਖੜ ਗਿਆ ਜਾ ਕੇ, ਕਹਿਣ ਲੱਗਾ ਬੱਚੇ ਰਸੂਲ ਕੇ ਗੁੱਸੇ ਉੱਠਵਾ, ਰਸੂਲ ਨਹੀਂ ਹਿਲਿਆ, ਹਿਲਿਆ ਨੀ। ਕਹਿੰਦਾ ਵੀ ਇਹ ਤਾਂ ਹੋਇਆ ਨੀ ਜਾਂਦਾ। ਕਹਿੰਦੇ ਮਹਾਰਾਜ ਕਿਰਪਾ ਕਰੋ। ਫਿਰ ਕਹਿੰਦਾ ਖਦਾ ਕੇ ਕਸੂ ਦੇ ਉੱਠ ਬੈਠ, ਖਦਾ ਦੇ ਹੁਕਮ ਸੇ ਨਹੀਂ ਹਿਲਿਆ। ਕਹਿੰਦੇ ਵੀ ਹੁਣ ਤਾਂ ਖਦਾ ਦੇ ਹੁਕਮ ਤੇ ਵੀ ਨੀ ਉੱਠਿਆ, ਹੁਣ ਕੀ ਕਰੀਏ? ਕਹਿੰਦਾ ਮਹਾਰਾਜ ਕਿਰਪਾ ਕਰੋ, ਸਾਡੀ ਜਾਨ ਬਚਾਓ। ਉਹ ਜਿਹੜਾ ਫਕੀਰ ਨੀ, ਕਹਿਣ ਲੱਗਾ ਇਹ ਬੱਚੇ ਮੇਰੇ ਹੁਕਮ ਸੇ ਉੱਠ ਕੇ ਬੈਠ ਜਾ, ਹਿਲਣ ਲੱਗ ਗਿਆ। ਉਹਨਾਂ ਨੇ ਕਿਹਾ ਵੀ ਇਹਦਾ ਖਦਾ ਫਰਮਾਉਂਦਾ ਆਪਣੇ ਆਪ ਨੂੰ, ਜਦੇ ਤਿਆਰ ਹੋ ਗਏ ਵਿਗੜ ਗਏ। ਸ਼ਰਈ ਲੋਕ ਜਿਹੜੇ ਹੁੰਦੇ ਨੇ ਘਰੋਂ, ਕਹਿੰਦੇ ਨੇ ਆਪਣੇ ਆਪ ਨੂੰ ਰੱਬ ਉਠਵਾਇਆ ਵੀ ਮੇਰੇ ਕੋਲ ਤੇ ਬੈਠ, ਸਾਰੇ ਲੱਖਾਂ ਫਿਰ ਗਏ ਕਾਜ਼ੀ ਮਿਲਾਣੇ। ਕਹਿੰਦੇ ਇਹਨੂੰ ਫਤਵਾ ਲਾਓ, ਫਤਵਾ ਦੇਖੋ ਜਾਨ ਬਚਾਤੀ ਨਾ, ਹੁਣ ਫਤਵੇ ਨੂੰ ਚਾਰ ਵਿੱਚ ਹੀ ਉਹ ਜਿਹਾ ਬੇਅਕਲ ਰਾਜਾ ਸੀ, ਉਹ ਵੀ ਨਾਲੇ ਰਲ ਗਿਆ। ਜਿਹੜੀ ਸ਼ਰ੍ਹਾਂ ਇਹ ਮੱਤ ਮਾਰ ਦਿੰਦੀ ਹੈ ਨਾ ਗੁਰੂ, ਮੱਤ ਮਾਰਦੀ ਜਿਹੜੀ ਸ਼ਰ੍ਹਾਂ ਹੁੰਦੀ। ਕਹਿੰਦਾ ਕੀ ਮੈਨੂੰ ਫਤਵਾ ਲਾਓਗੇ? ਕਾਜ਼ੀ ਕਹਿੰਦੇ ਨੀ ਖਾਲਰ ਦੇ ਡੋ, ਦੇਖ ਲਓ ਬਈ ਖਲ ਦੇੜ ਦੋ। ਕਹਿੰਦੇ ਜੀ ਲੈ ਦੇੜ ਦੋ, ਕਹਿੰਦੇ ਖਲ ਸਾਹਮਣੇ ਖੜ ਗਿਆ ਕਿ ਦੇੜੋ ਖਲ। ਉਹ ਖੱਲੇ ਹੀ ਨੀ ਤੁਸੀਂ ਜੋੜ ਲਾ ਦੇ ਰੁਪਈਆਂ ਨਾਲ, ਜਿਸ ਤਰ੍ਹਾਂ ਭਾਈ ਤਾਰੂ ਸਿੰਘ ਦਾ ਦੱਸਿਆ ਤੁਸੀਂ ਇਸ ਦੇ ਕੇਸ ਕੱਟ ਦਿਓ, ਉਹ ਕੇਸ ਹੀ ਨਾ ਕੱਟ ਹੋਏ ਫਿਰ ਖੋਪਰੀ ਲਾਈ ਸੀ, ਇਤਨੀ ਤਾਕਤ ਦੇਖ ਲਓ ਵਾਲਾਂ ਦੇ ਵਿੱਚ ਦਿਖਦੇ ਹੁੰਦੀ ਹੈ। ਖੈਰ ਉਹ ਜੋੜ ਲਾ ਦੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਲਾਜਪਤ ਰਾਜਾ ਜੀ ਵੀ ਉੱਥੇ ਚਲੇ ਗਏ ਜੀ ਖਿਲਕਾ ਪਾ ਕੇ, ਇੱਕ ਕਿਉਂ ਉਹਨੂੰ ਸੋਝੀ ਲਿਆਉਣੀ ਵੀ ਤੁਹਾਡਾ ਕੰਮ ਕੀ ਹੈ, ਇਸ ਵਾਸਤੇ ਤੁਹਾਨੂੰ ਰਾਜ ਮਿਲੇ। ਖੈਰ ਉਹ ਕਹਿੰਦੇ ਚੋੜਾ ਲਾ ਲਓ ਫਕੀਰ ਸਾਈਂ, ਉਹ ਕਹਿੰਦਾ ਲਾ ਲਓ, ਮੈਂ ਤਾਂ ਨੀ ਕਹਿੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਲਾ ਲਓ, ਨਾ ਚੋੜਾ ਲੈਦਾ ਨਾ ਫੜਦਾ, ਲੈ ਦੇਖ ਲਓ। ਇਹ ਤਾਂ ਸਮਸਤਰੀ ਦੇ ਜ਼ੋਰ ਲਾ ਦੇ ਨਹੀਂ, ਕਹਿੰਦਾ ਥੋਤੇ ਨੀ ਲੈਣੀ ਮੈਂ ਲਾ ਦਾ, ਜੇ ਥੋਤੇ ਨਹੀਂ ਲੈਣੀ ਕਹਿੰਦਾ ਮੈਂ ਲਾ ਦਿਆਂ। ਇੱਥੇ ਗੱਚਾਂ ਛੱਤ ਪਾ ਕੇ ਸਾਨੂੰ ਉਲਟਾ ਕੇ ਕਾਜ਼ੀ ਦੇ ਢੁੱਗੇ ਚ ਮਾਰੀ ਗੱਲ, ਇਹਦੇ ਨਾਲ ਚੱਕ ਲਓ। ਇਹੋ ਇਸ ਤਰ੍ਹਾਂ ਦੀ ਹੁੰਦੀਆਂ ਨੇ। ਉਹ ਖੁਦਾ ਸਿੰਘ ਨੂੰ ਕਹਿਣ ਲੱਗੇ ਬਈ ਜੇ ਤੁਸੀਂ ਖਦਾ ਹੋ ਤਾਂ ਫਿਰ ਇਹੋ ਕਰੋ, ਸਾਡੇ ਨਾਲ ਖਾਣਾ ਖਾ ਲਓ, ਲੈ ਦੇਖ ਲਓ। ਚੰਗੀ ਗੱਲ ਤਾਰਾ ਜੀ ਕੀ ਪੁੱਛਣੀ ਹੈ ਕੋਈ ਰੱਬ ਦੇ ਪਾਸੇ ਦੀ? ਤਾਂ ਕਹਿੰਦਾ ਚੰਗਾ ਖਾਣਾ ਖਾ ਲਓ, ਸਾਨੂੰ ਤਾਂ ਇੱਕੋ ਹੀ ਹੈ ਸਾਰੇ ਖਦਾ ਨੂੰ ਤਾਂ। ਫਿਰ ਚੌਲ ਵਾਲੇ ਪਲਾ ਜਿਹੜਾ ਹੁੰਦਾ, ਇੱਕ ਚੌਲ ਹੁੰਦਾ, ਉਹ ਤਾਂ ਪਾਕਿਸਤਾਨ ਦੇ ਲੋਕ ਜਾਣਦੇ ਨੇ, ਮੋੜ ਮੋੜੇ ਬਠੋਏ ਪਏ ਨੇ, ਉੱਤੋਂ ਤਗੇ ਹੁੰਦੇ ਹਨ, ਸਾਰੀ ਦੁਨੀਆਂ ਇਕੱਠੀ ਹੋਈ ਸੀ ਵਿੱਚ, ਰਾਜਾ ਪੰਗਤਾਂ ਲੱਗ ਗਈਆਂ ਸਾਧ ਸੰਗਤ, ਜਦ ਉਹਨਾਂ ਤੋਂ ਢੱਕਣ ਚੱਕੇ ਨਾ ਉਹਨਾਂ ਤੋਂ ਬਲਟੋਹਿਆਂ ਤੋਂ ਦੇਗਿਆਂ ਤੋਂ, ਜਿੰਨੇ ਚੌਲ ਸੀ ਉਨੇ ਸੂਰ ਬਣ ਗਏ, ਪੈ ਗਿਆ ਵਜ਼ੀਰਾਂ ਮਸਲਿਆਂ ਨੂੰ, ਵੱਜੇ ਫਿਰਦੇ ਨੇ ਕੋਈ ਕੰਧਾਂ ਦੇ ਚੜ੍ਹਦਾ। ਉਹ ਰਾਜਾ ਕਹੇਗਾ ਤੁਸੀਂ ਤਾਂ ਕਹਿੰਦੇ ਨੀ ਸ਼ਕਤੀ ਦਿਖਾਲਦੇ ਨੇ, ਹੁਣ ਆਹ ਕੀ ਕਰਿਆ? ਕਹਿੰਦੇ ਵੀ ਸ਼ਕਤੀ ਨੀ ਹੈ, ਇਹ ਤਾਂ ਤੁਹਾਡੀ ਭਾਵਨਾ ਨੂੰ ਫੜ ਲਿਆ, ਤੁਸੀਂ ਕਿਸੇ ਦਾ ਧਰਮ ਭੰਗ ਕਰਦੇ ਹੋ। ਕੀ ਉਹਦਾ ਕੋਈ ਹੈ ਨੀ? ਜਿਹੜਾ ਕੋਈ ਕਿਸੇ ਦਾ ਧਰਮ ਭੰਗ ਕਰਦਾ ਉਹਦਾ ਵੀ ਕੋਈ ਹੈ ਨਾ ਰਖਵਾਲਾ? ਕਹਿੰਦੇ ਤਾਂ ਤੁਹਾਡੀ ਭਾਵਨਾ ਨੂੰ ਅਸੀਂ ਕੋਈ ਸ਼ਕਤੀ ਸ਼ਕਤੀ ਨੀ ਦਿਖਾਲੀ। ਉੱਥੇ ਫਿਰ ਉਹਨਾਂ ਦਾ ਨਾਂ ਖਦਾ ਸਿੰਘ ਪੈ ਗਿਆ ਸੀ। ਹੋਰ ਬਹੁਤ ਸ਼ਕਤੀਆਂ ਨੇ ਉਹਨਾਂ ਦੀਆਂ, ਤੁਹਾਨੂੰ ਕਿੰਨੀਆਂ ਸੁਣਾ ਦੀਏ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਹੜੇ ਕਾਜੀ ਮਿਲਾਣੇ ਸਨ ਮੱਕੇ ਦੇ, ਉਹ ਕਹਿਣ ਲੱਗੇ ਬਈ ਬਹੁਤ ਵੱਡਾ ਸ਼ਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ ਖੋਲਣ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਤੇ ਮੁਸਲਮਾਨ ਲਾ ਪੁੱਛਦੇ ਨੇ ਪੜੋ ਬਣੇ ਉਹਨਾਂ ਨੂੰ, ਕੋਈ ਰੱਬ ਦੇ ਪਾਸੇ ਦੀ ਪੁੱਛ ਲਓ ਤੁਸੀਂ।
ਵੱਡਾ ਹਿੰਦੂ ਅਤੇ ਮੁਸਲਮ
Thank you.
ਮਹਾਰਾਜਿਆਂ ਨੂੰ ਅਰਬੀ ਦੇ ਵਿੱਚ ਬੋਲੇ ਨੇ ਇਹਨਾਂ ਨਾਲ, ਪੰਜਾਬੀ ਚ ਨੀ ਉੱਥੇ ਗੱਲ ਕਰੀ, ਅਰਬੀ ਚ ਕਰਦੇ ਰਹੇ ਨੇ ਸਾਰ ਸੰਗਤ। ਹੁਣ ਵੀ ਜਿਹੜੇ ਮੱਕੇ ਸ਼ਰੀਫ ਜਾਂਦੇ ਨਾ ਉੱਥੇ ਲਿਖਿਆ ਪਿਆ ਸਾਰਾ, ਇੱਕ ਪਟਿਆਲੇ ਦਾ ਕੋਈ ਪਿਰਸੀ ਪਾਰਸੀ ਮੁਸਲਮਾਨ ਉਹ ਮੱਕੇ ਦੀ ਯਾਤਰਾ ਕਰਨ ਗਿਆ, ਜਦ ਉਸਨੇ ਜਾ ਕੇ ਉਹ ਲਿਟਰੇਚਰ ਪੜਿਆ ਤਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਵਿੱਚ ਆਇਆ ਸਾਰਾ, ਅਰਬੀ ਦੇ ਵਿੱਚ ਹੀ ਗੱਲਾਂ ਕਰੀਆਂ ਹੋਈਆਂ। ਇਤਨੀ ਸ਼ਰਧਾ ਹੋ ਗਈ ਉਸਨੂੰ ਗੁਰੂ ਘਰ ਦੇ, ਕਹਿੰਦਾ ਸਭ ਤੋਂ ਵਧੀਆ ਮਤ ਗੁਰੂ ਨਾਨਕ ਦੇਵ ਮਹਾਰਾਜ ਦਾ ਮਤ। ਸਾਧ ਸੰਗਤ ਆ ਕੇ ਉਸਨੇ ਅੰਮ੍ਰਿਤ ਛਕ ਲਿਆ, ਹੁਣ ਉਹਦੇ ਬੱਚੇ ਵੀ ਕੇਸਾ ਧਾਰੀ ਨੇ ਸਾਰਾ। ਸਚਿਆਈ ਹੈ ਸਾਧ ਸੰਗਤ, ਆਇਰਖਾਏ ਉਰਖਾ ਦਾ ਬਥੇਰੀ ਦੁਨੀਆਂ ਕਰਕੇ ਸਚਿਆਈ ਨੂੰ ਕੋਈ ਕੋਈ ਫੜਦਾ ਹੁੰਦਾ, ਕੋਈ ਮਤ ਆਪਣੇ ਆਪ ਨਹੀਂ ਕਿਸੇ ਨੂੰ ਕਹਿੰਦਾ ਵੀ ਸਾਡੇ ਮਤ ਦੇ ਵਿੱਚ ਆ ਜਾਓ, ਨਹੀਂ। ਇਹ ਉਹਨਾਂ ਨੂੰ ਜਣਾਇਆ ਵੀ ਈਰਖਾ ਵਕੀਲੀ ਦੇ ਵਿੱਚ ਸ਼ਾਂਤੀ ਨਹੀਂ, ਸੋ ਅਮਲਾ ਵਗਾ ਜੋ ਕਦੇ ਅੱਗੇ ਦਰਗਾਹ ਦੇ ਵਿੱਚ ਇਸਦਾ ਵਸੇਬਾ ਨਹੀਂ ਆਉਣਾ। ਚੰਗੇ ਕਰਮ ਹਿੰਦੂ ਕਰਦਾ ਉਹਦਾ ਵੀ ਮਾਣ ਦਰਗਾਹ ਦੇ ਵਿੱਚ, ਚੰਗੇ ਕਰਮ ਮੁਸਲਮਾਨ ਕਰਦਾ ਉਹਦਾ ਵੀ ਮਾਣ। ਐਵੇਂ ਉਹਨਾਂ ਨੂੰ ਉਪਦੇਸ਼ ਦਿੱਤਾ ਸਾਧ ਸੰਗਤ, ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ, ਸਾਰੀ ਦੁਨੀਆਂ ਨੂੰ ਸਚਿਆਈ ਜਣਾਉਣ ਵਾਸਤੇ, ਜਾਣੀ ਸਾਰੀ ਦੁਨੀਆਂ ਨੂੰ ਤਾਰਦੇ ਰਹੇ ਬੜੋਬਰੇ ਨਾਲ, ਇਸੇ ਵਾਸਤੇ ਹੀ ਹੋਇਆ ਸਾਂ।
ਆਇਆ ਗੁਰੂ ਨਾਨਕ ਜਗ
ਪਿਆਰ ਹੈ ਗੁਰੂ ਕਗਲਾ ਉੱਥੇ ਹੀ ਕਹਿੰਦਾ ਹੁੰਦਾ ਹੈ, ਦੂਏ ਨੂੰ ਕੌਣ ਕਹਿੰਦਾ ਕਿਸੇ ਨੂੰ। ਆਓ ਇਸ ਬਾਣੀ ਦਾ ਜੋ ਜਿਨ੍ਹਾਂ ਨੇ ਖੰਡੇ ਦਾ ਅਮਲ ਛਕਿਆ ਉਹ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਨਾਮ ਦਾ ਅਭਿਆਸ ਸ਼ੁਰੂ ਕਰ ਦਿਓ। ਜੁਗ ਜੁਗ ਦੀ ਉਕਤੀਆਂ ਬਹੁਤ ਹੁੰਦੀਆਂ ਨੇ ਮਹਾਂਪੁਰਸ਼ਾਂ ਕੋਲ, ਗ੍ਰਿਸ਼ਤੀਆਂ ਦਾ ਤਾਂ ਸੇਵਾ ਹੀ ਬਹੁਤ ਆ, ਬਸ ਜਵਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਹੱਥਾਂ ਪੈਰਾਂ ਨਾਲ ਸੇਵਾ ਕਰੀ ਜੋ ਇਸੇ ਜੇ ਭਲਾ। ਉਹ ਜਿਹੜੀ ਤਪੱਸਿਆ ਸਾਧਨਾ ਉਹ ਤਾਂ ਬਹੁਤ ਔਖੀ ਆ ਗੁਰੂ ਕੋ, ਉਹ ਤਾਂ ਕੋਈ ਮਹਾਂਪੁਰਸ਼ ਕਰਦੇ ਹੁੰਦੇ ਨੇ ਜਿਹੜੇ, ਉਹ ਤਾਂ ਚਲੋ ਆਪਾਂ ਤਾਂ ਜੀਣਾ ਤਾਂ ਭਲਾ ਹੀ ਚਾਹੁੰਦੇ ਹਾਂ, ਭਲਾ ਹੋ ਜਾਓ ਜਾਂ ਭਲਾ ਬਾਣੀ ਔਰ ਨਾਮ ਚ ਹੋ ਜਾਣ, ਸੇਵਾ ਕਰਦਿਆਂ ਹੋ ਜਾਏਗਾ, ਇਤਨਾ ਹੀ ਬਹੁਤ ਆ ਸਾਧ ਸੰਗਤ। ਆਹ ਹੁਣ ਟਾਈਮ ਹੋ ਗਿਆ ਗੁਰੂ ਸੂਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਪ੍ਰਸ਼ਾਦ ਲਵਾਂਗੇ, ਫਿਰ ਸਾਹਿਬ ਜੀ ਜਾਣਗੇ। ਗਿਆਨੀ ਸੰਗਤ ਬਹੁਤ ਆ ਹੋਣੀ ਵੀ ਚਾਹੀਦੀ ਹੈ, ਤੇ ਆਪਣੇ ਸਹਿਜਰਾ ਜੋੜ ਜੋ ਕੁਛ ਵੀ ਆ ਕੀ ਹੈ ਇਵੇਂ ਮਾੜੀ ਜੀ ਗੱਲ ਪਿੱਛੇ ਨਹੀਂ ਨਾ ਨਾ ਸ਼ਾਂਤੀ ਦੇ ਫਰਕ ਨਹੀਂ ਪੈ ਰਿਹਾ ਜੇ ਜੋੜਾ ਵੀ ਇੱਧਰ ਕੋਈ ਪਾ ਕੇ ਲੈ ਗਿਆ ਤਾਂ ਵੀ ਕੀ ਹੋ ਗਿਆ ਜੇ ਭੁੱਲ ਕੇ ਕੋਈ ਲੈ ਵੀ ਗਿਆ ਤਾਂ ਵੀ ਕੋਈ ਗੱਲ ਨਹੀਂ ਹੈ ਕੋਈ ਗਿਲਾ ਨਹੀਂ ਕਰਨਾ ਬੜੋ ਬਣੇ ਨਾਲ
ਧੰਨ ਹੈ ਗੁਰੂ ਨਾਨਕ ਸਾਹਿਬ।